मैं कितना सब कुछ तेरा ईगा निर्गुण उदय सरगुण खेल करत विद स्वामी मेरा नगर मैं आप बाहर सुने अपना प्रभ मेरे को सगल सेरा आपे ही राजन आपे ही राया कह कह ठाकर कह कह तेरा काश्यो दरो काश्यो बलवंता जय दह देखो तय प्रभ मेरा साध मूर्त पित्यो नानक मेरे सागर मूंद नहीं अनहेरा सब कुछ तेरा हो मैं किछ नहीं मैं किछ नहीं कुछ तेरा जी मैं किछ नहीं मैं किछ नहीं कमाई कीती है ये असीं आप जानते हैं। तो जे आही जिहड़ा आपां शब्द पढ़िया है ये साडी मंजिले मकसूद है जिथे असीं पहुंचना है। इहनूं जे शब्द नूं समझ लिया जावे ना हर फेर कमा के इस मंजिल दे उत्ते पहुंच लिया जावे ਤਾਂ ਸਮਝ ਲਓ ਸਾਡਾ ਸੰਸਾਰ ਤੇ ਆਉਣਾ ਸਫਲਾ ਹੋ ਗਿਆ। ਮੈਂ ਨਹੀਂ ਪ੍ਰਭ ਸਭ ਕੁਛ ਤੇਰਾ ਇਹ ਐਤਾਂ ਨਹੀਂ ਕਹਿੰਦੇ ਵੀ ਮੈਂ ਹੈਗਾ ਪਰ ਮੈਂ ਕਹਿਣਾ ਮੈਂ ਨਹੀਂ ਨਹੀਂ ਉਹ ਸੱਚਮੁੱਚ ਇਹੀ ਆ ਵੀ ਮੈਂ ਨਹੀਂ ਹਾਂ ਇਹ ਤੇਰਾ ਹੀ ਹੈ ਤੂੰ ਆਪੇ ਹੀ ਕਰ ਰਿਹਾ ਇੱਥੇ ਤੇਰੇ ਬਿਨਾਂ ਹੋਰ ਕੋਈ ਹੈ ਨਹੀਂ ਦੂਸਰਾ ਇਹ ਨਿਸ਼ਚਾ ਹੈ ਇਹ ਕਮਾ ਲਿਆ ਜਾਵੇ ਬਹੁਤ ਬੜੀ ਮੰਜ਼ਿਲ ਤੇ ਅਸੀਂ ਪਹੁੰਚ ਗਏ। ਈਗਾ ਨਿਰਗੁਣ ਉਗਾ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਇਧਰਲੇ ਪਾਸੇ ਸਰਗੁਣ ਹੋ ਕੇ ਸਾਰੇ ਰੂਪ ਧਾਰੇ ਹੋਏ ਨੇ ਜਾਂ ਦੂਏ ਪਾਸੇ ਆਉਂਦਾ ਉੱਥੇ ਨਿਰਗੁਣ ਸਰੂਪ ਹੁੰਦਾ ਹੈ ਕੋਈ ਨੀ ਕੋਲ ਹੁੰਦਾ ਇਕੱਲਾ ਹੀ ਹੁੰਦਾ ਆਪੇ ਹੀ ਆਪ ਹੁੰਦਾ ਜਦੋਂ ਸ੍ਰਿਸ਼ਟੀ ਰਚਦਾ ਹੈ ਆਪ ਇੱਕ ਤੋਂ ਅਨੇਕ ਹੁੰਦਾ ਕਿਤੋਂ ਹੋਰ ਥਾਂ ਤੇ ਨਹੀਂ ਰਚਦਾ ਬੜਾ ਭੁਲੇਖਾ ਪੈ ਜਾਂਦਾ ਹੈ ਜੇ ਅਸੀਂ ਕਹਿ ਦਈਏ ਵੀ ਕੁਮਾਰ ਭਾਂਡੇ ਬਣਾਉਂਦਾ ਹੈ ਉਹ ਆਪਣੇ ਆਪ ਚੋਂ ਭਾਂਡੇ ਨਹੀਂ ਬਣਾਉਂਦਾ ਉਹਦੀ ਟੈਕਨੀਕ ਜ਼ਰੂਰ ਆ ਉਹਦੇ ਵਿੱਚੋਂ ਐਫੀਸ਼ੈਂਸੀ ਉਹਦੀ ਹੈਗੀ ਲੇਕਿਨ ਚੀਜ਼ਾਂ ਜਿਹੜੀਆਂ ਨੇ ਉਹ ਬਾਹਰੋਂ ਲੈਣੀਆਂ ਪਈਆਂ ਉਹਨੂੰ ਚੱਕ ਉਹਦੇ ਕੋਲ ਨਹੀਂ ਸੀਗਾ ਚੱਕ ਬਣਾਉਣਾ ਪਿਆ ਡੰਡਾ ਕੋਲ ਨਹੀਂ ਸੀ, ਡੰਡਾ ਦਰਖਤ ਤੋਂ ਵੱਢ ਕੇ ਬੁਲਾਉਣਾ ਪਿਆ। ਬਲ ਉਹਦੇ ਵਿੱਚ ਸੀਗਾ ਜਿਹਦੇ ਨਾਲ ਉਹ ਘੁਮਾਉਂਦਾ ਸੀ, ਟੈਕਨੀਕ ਐਫੀਸ਼ੀਐਂਸੀ ਉਹਦੇ ਅੰਦਰ ਸੀ, ਦੋ ਚੀਜ਼ਾਂ ਤਾਂ ਉਹਦੇ ਅੰਦਰ ਸੀਗੀਆਂ, ਦੋ ਨੂੰ ਬਾਹਰੋਂ ਲੈਣੀਆਂ ਪਈ ਤਾਂ ਭਾਂਡੇ ਬਣੇ। ਵਾਹਿਗੁਰੂ ਆਪਣੇ ਆਪ ਤੋਂ ਆਪੇ ਹੀ ਭਾਂਡੇ ਸਾਜਦਾ, ਆਪੇ ਭਾਂਡੇ ਸਾਜਿਆ, ਆਪੇ ਪੂਰਨ ਹੁੰਦੇ। ਬੜੀ ਅਜੀਬ ਬਾਤ ਹੈ ਵੀ ਆਪਣੇ ਆਪ ਤੋਂ ਕਿਵੇਂ ਹੋ ਜਾਂਦਾ। ਮੱਛੀ ਜਿਹੜੀ ਹੁੰਦੀ ਹੈ ਨਾ ਮੱਕੜੀ, ਉਹ ਜਾਲਾ ਆਪਣੇ ਵਿੱਚੋਂ ਹੀ ਤਾਣ ਲੈਂਦੀ ਹੈ, ਬਾਹਰੋਂ ਕੋਈ ਚੀਜ਼ ਨਹੀਂ ਲਿਆਉਂਦੀ। ਪਰ ਇੱਕ ਗੱਲ ਹੈ ਵੀ ਉਹਦੇ ਵਿੱਚ ਨਹੀਂ ਉਹ ਰਹਿ ਸਕਦੀ, ਕਿਸੇ ਕਿਨਾਰੇ ਤੇ ਬੈਠੀ ਹੁੰਦੀ ਹੈ। ਵਾਹਿਗੁਰੂ ਦਾ ਇਹ ਹਾਲ ਨਹੀਂ, ਵਾਹਿਗੁਰੂ ਜੀ ਆਪਣੇ ਆਪ ਤੋਂ ਆਪਣੀ ਸ੍ਰਿਸ਼ਟੀ ਸਾਜ ਕੇ ਇਹਦੇ ਵਿੱਚ ਇਹਨੂੰ ਪੁਰਖ ਕਹਿੰਦੇ ਨੇ। ਏਕੰਕਾਰ ਓਂਕਾਰ ਸਤ ਨਾਮ ਕਰਤਾ ਫਿਰ ਪੁਰਖ ਆ ਗਿਆ, ਕਰਨ ਤੋਂ ਬਾਅਦ ਵਿੱਚ ਸਮਾ ਗਿਆ ਬਾਹਰ। ਸੋ ਬਾਹਰੋਂ ਤਾਂ ਕੋਈ ਚੀਜ਼ ਆਈ ਨਾ, ਲੇਕਿਨ ਮਾਇਆ ਦਾ ਭੁਲੇਖਾ ਪੈਣ ਦੇ ਨਾਲ ਅਸੀਂ ਬਾਹਰ ਥਾਪ ਲਿਆ ਵੀ ਰੱਬ ਹੋਰ ਹੈ ਅਸੀਂ ਹੋਰ ਹਾਂ। ਇਹ ਬੜਾ ਭਾਰਾ ਭੁਲੇਖਾ। ਪਰ ਜੇ ਇਹ ਕਹਿ ਦੇਵੇ ਵੀ ਮੈਂ ਵੀ ਰੱਬ ਹਾਂ, ਇਹ ਵੀ ਭੁਲੇਖਾ ਹੈ। ਕਿਉਂਕਿ ਟੋਟੈਲਿਟੀ ਜਿਹੜੀ ਹੈ, ਸਮੁੱਚਾਪੁਣ ਹੈ, ਉਹ ਇਕਾਈ ਨਹੀਂ ਹੋ ਸਕਦੀ, ਫਿਰੀ ਹੋਈ ਚੀਜ਼ ਨਹੀਂ ਹੋ ਸਕਦੀ। ਦਰਖਤ, ਮੈਂ ਕਿਹਾ ਵੀ ਦਰਖਤ ਨੂੰ ਹੱਥ ਲਾ, ਉਹਨੇ ਦਰਖਤ ਨੂੰ ਛੋਇਆ, ਮੈਂ ਕਿਹਾ ਇਹ ਤਾਂ ਪੱਤਾ ਹੈ। ਹੈਰਾਨ ਹੋ ਗਿਆ ਵੀ ਦਰਖਤ ਨਹੀਂ ਹੈ। ਫਿਰ ਤਣੇ ਤੇ ਟਾਹਣੀਆਂ ਤੇ ਹੱਥ ਲਾ ਲਿਆ, ਕਹਿੰਦਾ ਆਹ ਦਰਖਤ ਹੈ। ਮੈਂ ਕਿਹਾ ਟਾਹਣੀਆਂ ਨੇ, ਗੱਲ ਬਹੁਤ ਗਹਿਰੀ ਹੈ। ਬਹੁਤ ਜਿਹੜੇ ਜ਼ਿਆਦਾ ਹੀ ਪੜ੍ਹੇ ਹੋਏ ਹੁੰਦੇ ਨੇ ਵੇਤਾਂਤ ਦੀ ਵਿੱਦਿਆ, ਉਹਨਾਂ ਦੀ ਸਮਝ ਆਉਣ ਵਾਲੀ ਬਾਤ ਹੈ। ਪਰ ਆਪਾਂ ਸਖਾਲੀ ਬੋਲੀ 'ਚ ਬੋਲਦੇ ਹਾਂ, ਮਿਸਾਲ ਆਪਣੇ ਨਾਲ ਦੀ ਲੈ ਕੇ ਬੋਲਦੇ ਹਾਂ, ਇਸ ਵਾਸਤੇ ਕੋਈ ਸਾਨੂੰ ਔਖੀ ਨਹੀਂ ਗੱਲ ਸਮਝਣੀ। ਇਹ ਤਾਂ ਟਾਹਣੀਆਂ ਨੇ ਭਾਈ, ਤਣੇ ਨੂੰ ਹੱਥ ਲਾ ਲਿਆ, ਇਹ ਤਣੇ ਜੜ੍ਹਾਂ ਨੂੰ ਹੱਥ ਲਾ ਤਾ ਵੀ ਆਹ ਦਰਖਤ ਹੈ। ਕਹਿੰਦਾ ਇਹ ਜੜ੍ਹਾਂ ਹੈ। ਦਰਖਤ ਕਿੱਧਰ ਗਿਆ? ਕਹਿੰਦਾ ਜੀ ਫਿਰ ਦਰਖਤ ਕਿੱਥੇ ਚਲਿਆ ਗਿਆ? ਮੈਂ ਕਿਹਾ ਉਰੇ ਆ ਤੈਨੂੰ ਦਿਖਾਵਾਂ। ਉਹੀ ਦਰਖਤ ਜਿਹਦੇ ਪੱਤਿਆਂ ਨੂੰ ਹੱਥ ਲਾਇਆ ਸੀ, ਮੈਂ ਕਿਹਾ ਆਹੀ ਦਰਖਤ ਹੈ। ਪਹਿਲਾਂ ਇਹ ਦਰਖਤ ਕਿਉਂ ਨਹੀਂ ਸੀ? ਪਹਿਲਾਂ ਭਾਈ ਤਾਂ ਹੱਥ ਪੱਤਿਆਂ ਨੂੰ ਲਾਇਆ, ਫਿਰ ਤਾਂ ਟਾਹਣੀਆਂ ਨੂੰ ਲਾਇਆ, ਫਿਰ ਤਾਂ ਤਣੇ ਨੂੰ ਲਾਇਆ, ਫਿਰ ਤਾਂ ਜੜ੍ਹਾਂ ਨੂੰ ਲਾਇਆ। ਜੇ ਕੋਈ ਕਹੇ ਵੀ ਆਹ ਰੱਬ ਹੈ, ਬੜਾ ਭੁਲੇਖਾ ਰਹਿੰਦਾ, ਕਹਿੰਦੇ ਆਹ ਰੱਬ ਹੈ ਜੀ, ਇਸ ਤਰ੍ਹਾਂ ਨਹੀਂ ਰੱਬ ਹੋਇਆ ਕਰਦਾ। ਰੱਬ ਸਮੁੱਚਾ ਹੈ, ਸਮੁੱਚਾ ਕਿਸੇ ਦੇ ਖਿਆਲ ਚ ਨਹੀਂ ਆਉਂਦਾ। ਇਸੇ ਕਰਕੇ ਸਰਗੁਣ ਦੀ ਉਪਾਸਨਾ ਬੜੀ ਔਖੀ ਹੈ। ਉਹਦੇ ਵਾਸਤੇ ਪ੍ਰਿਤਮਾ ਬਣਾਉਂਦੇ ਨੇ, ਉਹਦੇ ਵਿੱਚੋਂ ਝਾਕਦੇ ਨੇ ਵੀ ਇਹਦੇ ਵਿੱਚ ਰੱਬ ਹੈ, ਪ੍ਰਤੀਕ ਬਣਾ ਕੇ ਦੇਖਦੇ ਨੇ। ਉਹ ਵੀ ਗਲਤ ਹੈ, ਕਿਉਂਕਿ ਰੱਬ ਤੱਕ ਤਾਂ ਨਿਗਾਹ ਨਹੀਂ ਜਾਂਦੀ, ਤਸਵੀਰ ਤੱਕ ਨਿਗਾਹ ਰਹਿ ਜਾਂਦੀ। ਇਸ ਤਰ੍ਹਾਂ ਅਸੀਂ ਗੁਰੂ ਦੇ ਨਾਲ ਹੈ ਵੀ ਮਹਾਰਾਜ ਕਹਿੰਦੇ ਗੁਰੂ ਜਿਹੜਾ ਉਹ ਰੱਬ ਤੇ ਗੁਰੂ ਚ ਕੋਈ ਫਰਕ ਨਹੀਂ। ਹੁਣ ਗੁਰੂ ਵਿਅਕਤੀ ਬਣ ਗਿਆ, ਇਕੱਲਾ ਹੋ ਗਿਆ, ਰੱਬ ਹੈਗਾ ਬੇਅੰਤ। ਉਹ ਗੁਰੂ ਦੇ ਅੰਦਰ ਜਿਹੜੀ ਜੋਤ ਹੈ ਉਹ ਰੱਬ ਹੈ। ਸਰੀਰ ਭਾਵੇਂ ਰੱਬ ਤੋਂ ਵੱਖਰਾ ਨਹੀਂ ਹੈ, ਪਰ ਇਕੱਲੇ ਨੂੰ ਅਸੀਂ ਕਹਿ ਨਹੀਂ ਸਕਦੇ ਵੀ ਆਹ ਰੱਬ ਹੈ। ਉਹ ਜੋਤ ਨੂੰ ਕਹਿੰਦੇ ਆ, ਜੋਤ ਸਾਰੇ ਪਰਿਪੂਰਨ ਹੈ, ਜਿਵੇਂ ਜਵਾਨ ਕੇ ਵਿਖੇ ਇਸ ਵਾਸਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤਾ। ਸੋ ਇਹ ਜਿਹੜੀ ਬਾਤ ਹੈ ਇਹ ਸਮਝ ਆ ਜਾਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਸਾਰਾ ਹੀ ਜਿੰਨਾ ਦਿਸਦਾ ਨਾ, ਆਪੇ ਹੀ ਰਾਜਨ ਆਪੇ ਹੀ ਰਾਜਾ, ਕਹਿ ਕਹਿ ਠਾਕਰ ਕਹਿ ਕਹਿ ਚੇਰਾ, ਕਿਤੇ ਰਾਜਾ ਬਣਿਆ ਹੋਇਆ, ਕਿਤੇ ਰਾਏ ਬਣਿਆ ਹੋਇਆ, ਹਾਕਮ ਬਣਿਆ ਹੋਇਆ, ਕਿਤੇ ਰਿਆਇਆ ਬਣਿਆ ਹੋਇਆ, ਕਿਤੇ ਚੇਲਾ ਬਣਿਆ ਹੋਇਆ, ਕਿਤੇ ਗੁਰੂ ਬਣਿਆ ਹੋਇਆ। ਇਹ ਹੈ ਕਿ ਇਹਦੇ ਵਿੱਚ ਵਾਧੂ ਚੀਜ਼ ਕਿਹੜੀ ਹੈ? ਇਹਦੇ ਵਿੱਚ ਵਾਧੂ ਚੀਜ਼ ਹੈ ਮੈਂ। ਇੱਥੇ ਆਪਾਂ ਕਹਿੰਦੇ ਹਾਂ ਮੈਂ ਕਿਛ ਨਾਹੀਂ, ਪ੍ਰਭ ਸਭ ਕੁਛ ਤੇਰਾ। ਆਦੇ ਬਾਅਦ ਧਿਆਨ ਚ ਆਦੇ ਸਮਾਧੀ ਲੱਗਦੇ ਇਹਦੇ ਉੱਤੇ ਬਹੁਤ ਉੱਚਾ ਲੰਘ ਜਾਂਦਾ ਬੰਦਾ। ਇਹ ਵੀ ਇੱਥੇ ਤੱਕ ਖਿਆਲ ਨਾਲ ਨਹੀਂ ਅਸੀਂ ਪਹੁੰਚ ਸਕਦੇ, ਕਮਾਈ ਨਾਲ ਪਹੁੰਚ ਸਕਦੇ, ਕਮਾਈ ਕਰਨੀ ਪਏਗੀ ਸਾਨੂੰ ਇੱਥੇ ਪਹੁੰਚਣ ਵਾਸਤੇ, ਅਤੇ ਨਹੀਂ ਜਾ ਨਹੀਂ ਹੁੰਦਾ ਇਸ ਸਥਾਨ ਦੇ ਉੱਤੇ, ਗੱਲਾਂ ਹੀ ਗੱਲਾਂ ਰਹਿ ਜਾਂਦੀਆਂ ਨੇ। ਸਿੱਖੀ ਕਮਾਉਣੀ ਪਏਗੀ, ਗੁਰੂ ਦੇ ਸਨਮੁਖ ਹੋਣਾ ਪਏਗਾ। ਮਹਾਰਾਜ ਜੀ ਐਸਾ ਫਰਮਾਨ ਕਰਦੇ ਆ, ਪੜ੍ਹੋ ਗੁਰਾਂ ਦੇ ਪਰਨੇ ਹੋ ਜਾ ਜੇ ਤੈ ਸਿੱਖੀ ਕਮਾਵਣੀ, ਗੁਰਾਂ ਦੇ ਪਰਨੇ ਹੋ ਜਾ ਜੇ ਤੈ ਸਿੱਖੀ ਕਮਾਵਣੀ, ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਹਰ ਗੁਰ ਨਾਲੇ ਤੋਰਾਂਦਰੋਂ ਗੁਰੂ ਦੇ ਨਾਲ ਰਹੇ, ਗੁਰੂ ਤੋਂ ਵਿਛੜੇ ਨਾ ਕਿਸੇ ਸਮੇਂ, ਸਭ ਕੁਛ ਗੁਰੂ ਨੂੰ ਸਮਝੇ, ਗੁਰ ਕੇ ਚਰਨ ਹਿਰਦੇ ਤੇ ਆਏ। ਇਹ ਬਾਤ ਵੀ ਸਮਝਣ ਵਾਲੀ ਹੈ, ਗੁਰੂ ਦੇ ਚਰਨਾਂ ਨੂੰ ਹਿਰਦੇ ਚ ਧਿਆਨ ਨਾਲ ਧਿਆਵੇ। ਅੰਤਰ ਆਤਮਾ ਸਵਾਲ ਹੈ, ਅੰਦਰ ਗੁਰੂ ਦੇ ਚਰਨਾਂ ਦੀ ਸੰਭਾਲ ਕਰੇ, ਜੁੜਿਆ ਰਹੇ ਗੁਰੂ ਦੇ ਨਾਲ ਹਰ ਵਕਤ, ਆਪ ਛੱਡ ਸਦਾ ਰਹੇ ਪਰਮ। ਜਿਹੜਾ ਇਹਦੇ ਵਿੱਚ ਮੈਂ ਭਾਵ ਹੈ ਨਾ, ਇਹਨੂੰ ਛੱਡ ਕੇ ਗੁਰੂ ਦੇ ਪਰਨੇ ਹੋ ਜਾਵੇ। ਦੁੱਖ ਆਵੇ ਤਾਂ ਗੁਰੂ ਵੱਲੋਂ, ਸੁੱਖ ਆਵੇ ਤਾਂ ਗੁਰੂ ਵੱਲੋਂ, ਮਾਣ ਮਿਲਿਆ ਤਾਂ ਗੁਰੂ ਵੱਲੋਂ, ਅਪਮਾਨ ਮਿਲਿਆ ਤਾਂ ਗੁਰੂ ਵੱਲੋਂ, ਲਾਭ ਹੋ ਗਿਆ ਤਾਂ ਗੁਰੂ ਵੱਲੋਂ, ਹਾਣ ਹੋ ਗਿਆ ਤਾਂ ਗੁਰੂ ਵੱਲੋਂ, ਕਿਉਂਕਿ ਆਪ ਛੱਡਤਾ ਨਾ, ਆਪ ਛੱਡ ਸਦਾ ਰਹਿ ਪੜਨਾ, ਗੁਰਵੇ ਨਾ ਬਣਨਾ ਜਾਣਾ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਾਨੂੰ ਕੋਈ। ਪਹਿਲਾਂ ਇਸ ਨਿਸ਼ਾਨੇ ਤੇ ਪਹੁੰਚਣ ਵਾਸਤੇ ਜ਼ਰੂਰੀ ਹੈ ਕਿ ਸਿੱਖ ਦਾ ਤੇ ਗੁਰੂ ਦਾ ਸੰਬੰਧ ਕਿਹਾ ਜਾਵੇ, ਗੁਰੂ ਤੇ ਹੋਵੇ ਨਿਸ਼ਚਾ। ਚਾਰ ਕਿਸਮ ਦੇ ਨਿਸ਼ਚੇ ਹੁੰਦੇ ਨੇ। ਮੇਰਾ ਜੋ ਗੁਰੂ ਹੈ ਉਹ ਬਹੁਤ ਵਧੀਆ ਸੰਤ ਹੈ, ਮੇਰਾ ਜੋ ਗੁਰੂ ਹੈ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ, ਮੇਰਾ ਜੋ ਗੁਰੂ ਹੈ ਉਹ ਪਰਮੇਸ਼ਰ ਵਰਗਾ ਹੈ, ਮੇਰਾ ਗੁਰੂ ਸੱਚਮੁੱਚੇ ਪਰਮੇਸ਼ਰ ਹੈ। ਇਹ ਮੰਨਣਾ ਹੀ ਚਾਹੀਦਾ ਹੈ ਕਿ ਗੁਰਬਾਣੀ ਵੀ ਇਸ ਨੂੰ ਪ੍ਰਵਾਨ ਕਰਦੀ ਹੈ। ਗੁਰਬਾਣੀ ਕਹਿੰਦੀ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਚ ਫਰਕ ਨਾ ਜਾਣ, ਤੇਰਾ ਬਣਨਾ ਨੀ ਕੁਛ ਜੇ ਦੋ ਜਾਣ। ਗੁਰ ਗੋਬਿੰਦ ਸਮੁੰਦ ਬਰੋਲ ਸ਼੍ਰੀ ਰਾਮ ਦੇਖਿਆ ਇੱਕ ਬਸ ਅਨੂਪ ਦਿਖਾਈ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸੋ ਇਹ ਨਿਸ਼ਚਾ ਜ਼ਰੂਰੀ ਹੈ ਸਿੱਖ ਦਾ, ਵੀ ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੈਗਾ। ਸੋ ਜਦੋਂ ਪੰਜ ਪ੍ਰਕਾਰ ਦੀ ਸਿੱਖੀ ਹੈ, ਤਿੰਨ ਵਾਲੀ ਤਾਂ ਬਾਹਰਲੀ ਬਾਹਰਲੀ ਆ, ਉਹ ਤਾਂ ਮਤਲਬ ਹੀ ਬੰਦੇ ਨੇ, ਮਤਲਬ ਪੂਰਾ ਹੋ ਗਿਆ, ਠੀਕ ਹੈ, ਗੁਰੂ ਦੇ ਹੀ ਜਾਂਦਾ ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੇ ਦਾਤਾ, ਉਹ ਸਭ ਨੂੰ ਦੇ ਜਾਂਦਾ ਕਿਉਂਕਿ ਵੱਡਾ ਹੈ। ਆਖੇ ਮੰਗੇ ਦੇ 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 ਦੇ, ਉਹ ਕੀ ਕਰਦਾ ਹੈ, ਦਾਤ ਕਰੇ ਦਾਤਾ। ਦੁਨੀਆ ਮੰਗੀ ਜਾਂਦੀ ਹੈ, ਆਸਤਕ ਵੀ ਮੰਗਦੇ ਆ, ਨਾਸਤਕ ਵੀ ਮੰਗਦੇ ਨੇ, ਪਾਪੀ ਵੀ ਮੰਗਦੇ ਆ, ਪੁੰਨੀ ਵੀ ਮੰਗਦੇ ਆ, ਉਹ ਦੇ ਹੀ ਜਾਂਦਾ ਦਾਤਾ। ਲੇਕਿਨ ਕੀਮਤੀ ਚੀਜ਼ਾਂ ਉਹਦੇ ਕੋਲ ਬਹੁਤ ਨੇ, ਨਾਮ ਬਹੁਤ ਕੀਮਤੀ ਚੀਜ਼ ਹੈ, ਉਹ ਨਹੀਂ ਦਿੰਦਾ। ਉਹ ਤਾਂ ਪੂਰੀ ਸੇਵਾ ਕਰੋ, ਸਤਿਗੁਰ ਕੀ ਸੇਵਾ ਲੱਗੇ, ਕੱਢ ਰਤਨ ਦੇਵੇ ਪ੍ਰਕਾਸ਼। ਆਪਾ ਭਾਵ ਮਾਰ ਕੇ ਸਤਿਗੁਰੂ ਦੀ ਸੇਵਾ ਕਰੇ ਤਾਂ ਫਿਰ ਗੁਰੂ ਨਾਮ ਦੀ ਦਾਤ ਦਿਆ ਕਰਨਾ। ਸੋ ਇਸ ਤਰ੍ਹਾਂ ਦੇ ਨਾਲ ਤਿੰਨ ਪ੍ਰਕਾਰ ਦੀ ਸਿੱਖੀ, ਇੱਕ ਦੇਖਾ ਦੇਖੀ ਦੀ ਹੁੰਦੀ ਹੈ, ਇੱਕ ਭੇਖਦੀ ਹੁੰਦੀ ਹੈ, ਇੱਕ ਖੇਰਸਦੀ ਹੁੰਦੀ ਹੈ। ਇਹ ਗਾਹ ਨਹੀਂ ਤਰੱਕੀ ਕਰਿਆ ਕਰਦੇ, ਇਹਦੇ ਬਾਅਦ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ, ਭਾਵਨੀ ਦੀ ਸਿੱਖੀ। ਜਿਹੜਾ ਸਿੱਖੀ ਸਿਦਕੀ ਸਿੱਖ ਹੈ ਉਹ ਗੁਰੂ ਨਾਲ ਹਰ ਵਕਤ ਜੁੜਿਆ ਰਹਿੰਦਾ। ਸੁੱਖ ਆਵੇ ਤਾਂ ਵੀ ਗੁਰੂ ਵੱਲੋਂ, ਦੁੱਖ ਆਵੇ ਤਾਂ ਵੀ ਗੁਰੂ ਵੱਲੋਂ, ਹਾਣ ਆ ਗਿਆ ਘਾਟੇ ਪੈ ਗਏ ਗੁਰੂ ਵੱਲੋਂ, ਲਾਭ ਹੋ ਗਿਆ ਗੁਰੂ ਵੱਲੋਂ, ਮਾਨ ਮਿਲ ਗਿਆ ਜੈ ਜੈਕਾਰ ਹੁੰਦੀ ਹੈ ਸਾਰ ਪੈਂਦੇ ਨੇ ਗੁਰੂ ਵੱਲੋਂ, ਅਪਮਾਨ ਹੋ ਗਿਆ ਉਹ ਵੀ ਗੁਰੂ ਵੱਲੋਂ। ਤਨ ਮਨ ਤਨ, ਨਾ ਤਨ ਆਪਣਾ ਰੱਖਣਾ ਹੈ, ਨਾ ਮਨ ਆਪਣਾ ਰੱਖਣਾ ਹੈ, ਨਾ ਤਨ ਆਪਣਾ ਰੱਖਣਾ, ਸਭ ਗੁਰੂ ਦੀ ਦਾਤ ਜਾਂਦੀ ਹੈ। ਕਈਆਂ ਪ੍ਰੇਮੀਆਂ ਨੂੰ ਹੁੰਦਾ ਵੀ ਗੁਰੂ ਤਾਂ ਫਿਰ ਖੋਲਿਆ, ਅਸੀਂ ਕੀ ਕਰਾਂਗੇ। ਉਹ ਜਦ ਗੁਰੂ ਦੇ ਪਰਨੇ ਹੀ ਹੋ ਗਏ, ਗੁਰੂ ਆਪ ਹੀ ਕਰਦਾ, ਫਿਰ ਆਪਣਾ ਫੁਰਨਾ ਨਹੀਂ ਰੱਖਣ ਦੀ ਲੋੜ ਹੋਇਆ ਕਰਦੀ। ਸਿਦਕ ਹੋਣਾ ਚਾਹੀਦਾ ਇਸ ਚੀਜ਼ ਦਾ। ਗੁਰੂ ਜਿਹੜਾ ਹੈ ਉਹ ਇਧਰਲੇ ਉਧਰਿਆਂ ਨੂੰ ਨਹੀਂ ਭਜਾਉਂਦਾ ਵੀ ਇਹਨੂੰ ਮੱਥਾ ਟੇਕਦੇ, ਇਹਨੂੰ ਉਹ ਕੇਵਲ ਇੱਕ ਅਕਾਲ ਪੁਰਖ ਦੇ ਲੜ ਲਾਉਂਦਾ। ਤੇ ਸਿੱਖ ਜਿਹੜਾ ਸਿਦਕੀ ਸਿੱਖ ਆ, ਜੰਤਰਾਂ ਮੰਤਰਾਂ ਤੰਤਰਾਂ ਤੇ ਵਿਸ਼ਵਾਸ ਨਹੀਂ ਰੱਖਦਾ, ਨਾ ਜੋਤਸ਼ੀਆਂ ਕੋਲ ਜਾਂਦਾ, ਨਾ ਉਹ ਕਿਸੇ ਪੀਰਾਂ ਪੈਗੰਬਰਾਂ ਕਬਰਾਂ ਤੇ ਜਾਂਦਾ, ਨਾ ਉਹ ਡਰਦਾ, ਕਿਉਂਕਿ ਉਹਦਾ ਸਿਦਕ ਹੈ, ਸਿਦਕ ਹੈ ਗੁਰੂ ਦੇ ਨਾਲ। ਉਹ ਹਰ ਵਕਤ ਪਿਆਰ ਚ ਰਹਿੰਦਾ ਤੇ ਹਰ ਵਕਤ ਉਹਦੇ ਮਨ ਚ ਅਰਦਾਸ ਰਹਿੰਦੀ ਹੈ। ਪੜ੍ਹੋ ਇਸ ਤਰ੍ਹਾਂ ਨਿਭ ਜਾ ਗੁਰੂ ਜੀ ਨਿਭ ਜਾ ਮੇਰੀ ਚਰਨਾ ਚਰਨਾ ਸਿੱਖ ਦਾ ਸਿੱਧਗੀ ਸਿੱਖ ਦਾ ਹੁੰਦਾ ਕਿੰਨਾ ਹੀ ਨੁਕਸਾਨ ਹੋ ਜਾਵੇ, ਲੇਕਿਨ ਉਹਦਾ ਸਿਦਕ ਕਾਇਮ ਰਹਿੰਦਾ, ਸਿੱਖ ਦੇ ਪਿੱਛੇ ਖੁਸ਼ੀ ਰਹਿੰਦਾ, ਸੋ ਭਾਵਨੀ ਵਾਲਾ ਜਿਹੜਾ ਸਿੱਖ ਹੈ ਉਹ ਗੁਰੂ ਨੂੰ ਪਰਮੇਸ਼ਰ ਜਾਣ ਕੇ ਖੋਜਦਾ। ਸੋ ਸ਼ਰਧਾ ਬੜੀ ਚੀਜ਼ ਹੈ, ਜੇ ਸ਼ਰਧਾ ਹੀ ਨਹੀਂ ਆਈ, ਪ੍ਰਤੀਤ ਨਹੀਂ ਆਈ ਗੁਰੂ ਤੇ, ਡਰਦਾ ਹੀ ਰਿਹਾ ਮੈਂ ਕੀ ਕਰੂੰਗਾ, ਮੇਰਾ ਕੀ ਹੋਏਗਾ, ਜੇ ਤਾਂ ਗੁਰੂ ਨਾਲ ਬਣਾ ਲਈ ਫਿਰ ਗੁਰੂ ਰਾਖਾ ਹੋ ਜਾਂਦਾ, ਉਹਦੀ ਮਰਜ਼ੀ ਹੈ ਜਿੱਥੇ ਜੀ ਕਰਦਾ ਹੈ, ਜਿਹੀ ਜੀ ਹਾਲਤ ਜੀ ਕਰਦਾ ਰੱਖੇ, ਸਿੱਖ ਮੁੱਖ ਨਹੀਂ ਮੁੜਿਆ ਕਰਦਾ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹਨਾਂ ਸਜਾਤਾ ਸਾਈਂ ਚੜ ਚੜ ਪਾਉਂਦੇ ਕੱਚੇ ਬਿਰਹੀ ਜਿਹਨਾਂ ਕਾਰ ਨਾ ਆਈ। ਜਿਹੜੇ ਕੱਚੇ ਨੇ ਪਿਆਰ ਵਾਲੇ ਉਹ ਚੜ ਚੜ ਕੇ ਗਿਰਦੇ ਨੇ, ਵੀ ਆਹ ਕੀ ਕਰਦਾ ਗੁਰੂ ਸਾਹਿਬ, ਮੈਂ ਤਾਂ ਤੇਰਾ ਪਾਠ ਵੀ ਕਰਦਾ, ਜੇ ਮੈਨੂੰ ਪਹਿਲੀ ਬਣਾਇਆ ਸਵੇਰੇ ਅਖੇ ਜੀ, ਜਦ ਮੈਂ ਪਾਠ ਕਰਨ ਲੱਗਦੀ ਹਾਂ, ਤੁਸੀਂ ਪਾਠ ਕਿਹਾ, ਬੀਬੀ ਬੋਲਦੀ ਸੀ ਡੈਟਰੋਇਟ ਸਟੇਟ ਤੋਂ, ਕਹੀਂ ਮੇਰਾ ਬਹੁਤ ਬੁਰਾ ਹਾਲ ਹੋਣਾ ਸ਼ੁਰੂ ਹੋ ਜਾਂਦਾ, ਤੂੰ ਕਰੇ ਨਾ, ਤੈਨੂੰ ਗਰਾਊਂਡ ਕਹਿੰਦਾ ਤੂੰ ਪਾਠ ਕਰ, ਕਹੀਂ ਫਿਰ ਦੂਏ ਪਾਸੇ ਮੈਂ ਕਿਹਾ ਤੂੰ ਤਾਂ ਗੁਰੂ ਨਾਲ ਸੌਦਾ ਕਰ ਲਿਆ ਬੀਬੀ, ਪਾਠ ਕਰੇ ਤੇ ਵੀ ਕਦੇ ਇਸ ਤਰ੍ਹਾਂ ਹੁੰਦਾ, ਸਾਰਾ ਦਿਨ ਤੂੰ ਗੱਲਾਂ ਕਰੀ ਜਾਂਦੀਆਂ, ਸਾਰਾ ਦਿਨ ਤੂੰ ਬੋਲੀ ਜਾਂਦੀ ਹੈ, ਪਾਠ ਵੇਲੇ ਤੇਰੇ ਨਾਲ ਇਹ ਹਾਲ ਹੋ ਗਿਆ, ਫਿਰ ਜੇ ਤੇਰਾ ਪਿਆਰ ਹੀ ਨਹੀਂ ਗੁਰੂ ਨਾਲ ਫਿਰ ਨਾ ਕਰ ਭਾਈ, ਕੀ ਲੋੜ ਹੈ ਪਾਠ ਕਰਨ ਦੀ, ਜਿਹਦਾ ਪਿਆਰ ਹੁੰਦਾ ਉਹ ਇਹ ਜਿਹੇ ਗੱਲਾਂ ਫਜ਼ੂਲ ਗੱਲਾਂ ਚ ਨਹੀਂ ਪੈਂਦਾ, ਉਹ ਬਾਣੀ ਸੁਣਦੇ ਪਿਆਰ ਦੀ ਰੰਗਣ ਵਿੱਚ ਰੰਗਿਆ ਜਾਂਦਾ, ਬਾਣੀ ਪੜ੍ਹ ਕੇ ਲਹਿਰਾਂ ਉੱਠਦੀਆਂ ਉਹਦੇ ਅੰਦਰੋਂ, ਜੀਵਨ ਆਉਂਦਾ, ਜ਼ਿੰਦਗੀ ਮਹਿਸੂਸ ਕਰਦਾ, ਪਹਿਲਾਂ ਕਹਿੰਦਾ ਸੀ ਮਰਿਆ ਹੋਇਆ, ਫਿਰ ਹੁਣ ਮੇਰੇ 'ਚ ਜ਼ਿੰਦਗੀ ਆਈ। ਸੋ ਪ੍ਰਤੀਤ ਦੀ ਬਾਤ, ਭਰੋਸੇ ਦੀ ਬਾਤ, ਜੇ ਭਰੋਸਾ ਹੀ ਨਹੀਂ ਹੈ, ਐਵੇਂ ਗੁਰੂ ਦੇ ਨਾਲ ਬਣਿਆ ਹੋਇਆ, ਉਹ ਮਹਾਰਾਜ ਕਹਿੰਦੇ ਟੁੱਟ ਜਾਇਆ ਕਰਦੀ ਹੈ, ਬਹੁਤਾ ਚਿਰ ਨਹੀਂ ਰਿਹਾ ਕਰਦੀ, ਉਹਦਾ ਪਾ ਚੁੱਕੜ ਜਾਇਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਯੁੱਧ ਗੜ ਪਿਆ ਹੋਇਆ ਆਪ ਤੇ, ਕਿਉਂਕਿ ਗੁਰੂ ਮਹਾਰਾਜ ਨੇ ਕਿਤੇ ਵੀ ਸਾਰੀ ਜ਼ਿੰਦਗੀ 'ਤੇ ਹੱਲਾ ਨਹੀਂ ਕਰਿਆ, ਜੇ ਚਾਹੁੰਦੇ ਕਿ ਇੱਕ ਸਟੇਟ ਜਿਹੜੀ ਪਹਾੜ ਦੀ ਸੀ ਸਾਰਿਆਂ ਨੂੰ ਮਰੋੜ ਕੇ ਮਤਹਿਤ ਕਰ ਲੈਂਦੇ, ਇੰਨਾ ਬਲ ਸੀ, ਲੇਕਿਨ ਆਪ ਜਦੋਂ ਹੱਲਾ ਕਰਦੇ ਸੀ ਉਹਦਾ ਮੁਕਾਬਲਾ ਕਰਦੇ ਹੀ ਸੀ, ਬਹੁਤ ਭਾਰਾ ਯੁੱਧ ਹੋ ਰਿਹਾ, ਬਹੁਤ ਦਿਨ ਹੋ ਗਏ, ਨਾ ਤਾਂ ਕਿਲੇ ਉੱਤੇ ਚੜ ਸਕੇ ਨੇ, ਨਾ ਦਰਵਾਜ਼ਾ ਭੰਨ ਚੁੱਕੇ ਭੰਨ ਸਕੇ ਨੇ। ਉਸ ਵੇਲੇ ਬਿਉਂਤ ਬਣਾਈ ਉਹਨਾਂ ਨੇ ਕਿ ਹਾਥੀ ਜਿਹੜਾ ਸਭ ਤੋਂ ਤਗੜਾ ਹਾਥੀ ਹੈ ਉਹਦੇ ਮੱਥੇ ਦੇ ਨਾਲ ਸੱਤ ਤਵੀਆਂ ਬੰਨੋ, ਉਹਦੀ ਸੁੰਡ ਢੱਕ ਦੋ ਸਾਰੀ ਜਾਲੀ ਨਾਲ, ਸਾਰੇ ਸਰੀਰ ਦੇ ਉੱਤੇ ਉਸਦੇ ਝੁੱਲ ਪਾ ਦੋ ਲੋਹੇ ਦਾ, ਕਿਤੇ ਵੀ ਉਹਦੇ ਉੱਤੇ ਵਾਰ ਨਾ ਹੋ ਸਕੇ, ਸ਼ਰਾਬ ਪਿਲਾ ਕੇ ਉਹਨੂੰ ਦਰਵਾਜ਼ੇ ਵੱਲ ਲੈ ਚਲੋ, ਉਹ ਗਿਜੇ ਹੁੰਦੇ ਨੇ ਜਾ ਕੇ ਟੱਕਰਾਂ ਮਾਰ ਕੇ ਦਰਵਾਜ਼ਾ ਤੋੜ ਦਿੰਦੇ ਨੇ। ਮਹਾਰਾਜ ਜੀ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਕੱਲ ਨੂੰ ਤਾਂ ਕੇਸਰੀ ਸਿੰਘ ਰਾਜਾ ਜੋ ਹੈ ਉਹਦੀ ਵਿਉਂਤ ਹੈ ਵੀ ਉਸਨੇ ਦਰਵਾਜ਼ਾ ਭੰਨਣਾ, ਦਰਵਾਜ਼ਾ ਤੋੜਨਾ ਤੇ ਅੰਦਰ ਆ ਵੜਨਾ ਸਾਰਿਆਂ ਨੇ। ਮਹਾਰਾਜ ਕਹਿੰਦੇ ਲੈ ਆਹ ਸਾਡਾ ਹਾਥੀ ਹੈ, ਤੁਸੀਂ ਕਹਿੰਦੇ ਬੜਾ ਭਾਰਾ ਸਰੀਰ ਦੀ ਲਾਲ ਡੇਢ ਦੋ ਕੁੰਟਲ ਵਜਨ ਪੂਰਾ ਹੀ ਤੁਰਦਾ ਐ ਲੱਗਦਾ ਸੀ ਜਿਵੇਂ ਹਾਥੀ ਹੁੰਦਾ, ਆਮ ਆਦਮੀਆਂ ਤੋਂ ਦੋ ਤਿੰਨ ਗੁਣਾ ਭਾਰਾ। ਕਹਿੰਦੇ ਆਹ ਦੇਖੋ ਇਹ ਲੜੂ ਉਹਦੇ ਨਾਲ, ਉਹਨਾਂ ਦਾ ਮੂੰਹ ਪੀੜਾ ਹੋ ਗਿਆ ਸੁਣਦੀ ਸਾਹਿਬ, ਰਾਤ ਨੂੰ ਗੁੰਦਾ ਗੁੰਦਣ ਲੱਗ ਗਿਆ, ਸਵਾਲ ਪੈਦਾ ਕਰਤਾ ਮਾਲਵੇ ਦੀ ਸਿੱਖੀ, ਮਾਝੇ ਦੀ ਸਿੱਖੀ, ਦੁਆਬੇ ਦੀ ਸਿੱਖੀ, ਮਾਝੇ ਵਾਲਿਆਂ ਨੂੰ ਇਕੱਠੇ ਕਰ ਲਏ। ਕਹਿੰਦਾ ਦੇਖੋ ਗੁਰੂ ਸਾਹਿਬ ਆਪਣੇ ਨਾਲ ਕਿਵੇਂ ਲੱਗ ਰਹੇ ਨੇ, ਸੁਣਿਆ ਜੀ ਤੁਸੀਂ ਉਧਰੋਂ ਹਾਥੀ ਆ ਰਿਹਾ, ਕੋਈ ਹੋਰ ਗੱਲਾਂ ਨਹੀਂ ਕਰਦੇ ਵੀ ਰਫਲਾਂ ਨਾਲ ਭੰਨਦੇ ਹੋ ਵਹਿੰਦੇ ਹੋ ਉਹਨੂੰ, ਤੇ ਮੈਨੂੰ ਕਹਿੰਦੇ ਆ ਵੀ ਹਾਥੀ ਮੂਹਰੇ ਹੋ, ਕਹਿੰਦੇ ਛੱਡੂ ਹਾਥੀ ਮੈਨੂੰ, ਇਹ ਤਾਂ ਵਿਤਕਰਾ ਕਰ ਰਹੇ ਨੇ ਸਾਡੇ ਨਾਲ। ਉਹ ਭੋਲੇ ਬੰਦੇ ਡੇਢ ਸੌ ਦੇ ਕਰੀਬ ਉਹਦੇ ਧੱਕੇ ਚੜ ਗਿਆ, ਭਾਈ ਦਿਆਲ ਸਿੰਘ ਨਾਲ ਘੁਲ ਗਿਆ, ਜਾ ਕਹਿਣ ਲੱਗਿਆ ਮਹਾਰਾਜ ਤੁਸੀਂ ਵੀ ਲਾਹੌਰ ਦੇ ਹੋ ਨਾ, ਆਪਾਂ ਮਾਝੇ ਦੇ ਹਾਂ, ਇਹ ਗੁਰੂ ਸਾਹਿਬ ਤਾਂ ਦਰਾਇਤ ਰੱਖਦੇ ਨੇ ਆਪਣੇ ਨਾਲ। ਉਹ ਕਹਿੰਦੇ ਸਿੱਖਾ ਸਿਦਕ ਚ ਆ ਸਿਦਕ ਚ, ਗੁਰੂਆਂ ਦੇ ਉੱਤੇ ਐਸੀਆਂ ਗੱਲਾਂ ਤੂੰ ਆਰੋਪਣ ਕਰਦਾ। ਗੁਰੂ ਨੂੰ ਤਾਂ ਸਿੱਖ ਪਿਆਰਾ ਹੁੰਦਾ, ਤੇਰਾ ਭਲਾ ਹੀ ਹੈ, ਤੇਰਾ ਜਸ ਕਰਾਉਣਾ ਹੈ, ਤੂੰ ਆਪਾਂ ਲੜਦੇ ਹਾਂ, ਇਹ ਤਾਂ ਗੁਰੂ ਸਾਡੇ ਵਿੱਚ ਹੋ ਕੇ ਸ਼ਕਤੀ ਦਿੰਦਾ, ਉਹ ਆਪ ਹੀ ਕੰਮ ਕਰ ਰਿਹਾ ਸਾਰਾ। ਕਹਿੰਦਾ ਤੇਰੀ ਤਾਂ ਗੱਲਾਂ ਜਿਹੜੀਆਂ ਨੇ ਹੋਰ ਇਸ ਤਰ੍ਹਾਂ ਦੀਆਂ, ਅਸੀਂ ਤਾਂ ਬੰਦਿਆਂ ਮੰਗਣ ਸੋਚਦੇ ਹਾਂ। ਰਾਤ ਨੂੰ ਕਿਲੇ ਦੀ ਕੰਧ ਤੇ ਰੱਸਾ ਬੰਨਤਾ, 150 ਸਿੰਘ ਉਤਾਰਤਾ, ਜਦ ਆਪ ਉਤਰਨ ਲੱਗਿਆ ਰੱਸਾ ਟੁੱਟ ਗਿਆ, ਪੱਟ ਟੁੱਟ ਗਿਆ, ਉੱਥੇ ਪਾਲਕੀ ਚ ਪਾ ਲਿਆ। 10-15 ਬੰਦਿਆਂ ਨੇ ਚੁੱਕਿਆ, ਦੂਰ ਨਿਕਲ ਗਏ ਅਨੰਦਪੁਰ ਸਾਹਿਬ ਤੋਂ। ਸਵੇਰੇ ਪਤਾ ਲੱਗਿਆ, ਮਹਾਰਾਜ ਕਹਿੰਦੇ ਤੁਹਾਡਾ ਹਾਥੀ ਤਾਂ ਨੱਠ ਗਿਆ। ਮਹਾਰਾਜ ਕਹਿੰਦੇ ਕੋਈ ਨੀ, ਹਾਥੀ ਨਾਲੋਂ ਸ਼ੇਰ ਤਗੜਾ ਹੁੰਦਾ, ਵਿਚਿੱਤਰ ਸਿੰਘ ਸਾਡਾ ਸ਼ੇਰ ਹੈ, ਇਹ ਯੁੱਧ ਕਰੇਗਾ। ਉਹ ਕਹਿੰਦੇ ਮੌਤ ਤੋਂ ਡਰਿਆ, ਡਰ ਕੇ ਨੱਠਿਆ, ਘਰ ਜਾਂਦੇ ਉਦੋਂ ਤਾਂ ਮੌਤ ਖੜੀ ਉਡੀਕਦੀ ਆ। ਘਰ ਚਲਿਆ ਗਿਆ, ਉੱਥੇ ਜਾ ਕੇ ਹਨੇਰੇ ਜੇ ਚ ਪਾ ਤਾ, ਉੱਥੇ ਸੱਪ ਨਿਕਲਿਆ, ਆ ਕੇ ਡੰਗ ਮਾਰਿਆ, ਉੱਥੇ ਹੀ ਮਰ ਗਿਆ। ਉਹ ਸਿਦਕੀ ਸਿੱਖ ਨਹੀਂ ਸੀਗਾ, ਐਵੇਂ ਹੀ ਬਣਿਆ ਹੋਇਆ ਸਿੱਖ, ਸਿਦਕੀ ਸਿੱਖ ਸੀਗਾ ਵਿਜੇਤਰ ਸਿੰਘ। ਮਹਾਰਾਜ ਨੇ ਨਾਗਣੀ ਦੇ ਤੀ, ਦੂਏ ਦਿਨ ਸ਼ੇਰ ਮੰਗਣ ਲੜਿਆ ਹਾਥੀ ਦੇ ਨਾਲ, ਉਹ ਸੁੰਡ ਮਾਰਨ ਲੱਗਿਆ, ਤਲਵਾਰਾਂ ਬੰਨੀਆਂ ਸੀ ਇਹਨੇ, ਸੁੰਡ ਦੇ ਵਿੱਚ ਬਰਛੀ ਦੇ ਤੀ, ਪਾੜਤੀ, ਚੀਰਤੀ ਸੁੰਡ, ਦੌੜ ਗਿਆ ਫਿਰ। ਸੋ ਇਸ ਤਰ੍ਹਾਂ ਦੇ ਨਾਲ ਸਿੱਖ ਦੀ ਪ੍ਰਤੀਤ ਹੈ ਗੁਰੂ ਤੇ, ਇੱਕ ਸਿੱਖ ਦੀ ਪ੍ਰਤੀਤ ਨਹੀਂ। ਮਹਾਰਾਜ ਕਹਿੰਦੇ ਜਿਹਦੀ ਪ੍ਰਤੀਤ ਨਹੀਂ ਨਾ ਹੈ, ਉਹਦੀ ਸਿੱਖੀ ਨਹੀਂ ਕਾਇਮ ਹੋਇਆ ਕਰਦੀ। ਜਿਹਦੀ ਪ੍ਰਤੀਤ ਹੁੰਦੀ ਹੈ, ਜਿਸ ਨੂੰ ਪ੍ਰਤੀਤ ਹੋਵੇ, ਤਿਸਕਾ ਗਾਵਿਆ ਥਾਉ ਪਵੈ, ਸੋ ਪਾਵੇ ਦਰਗੇ ਮਾਨ, ਦਰਗਾਹ ਚ ਮਾਨ ਵੀ ਉਹਦਾ ਹੁੰਦਾ। ਜਿਹੜਾ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ, ਉਹਨਾਂ ਉਤਰ ਜਾਏਗਾ ਝੂਠ ਸਮਾਨ। ਜਿਹੜੇ ਐਵੇਂ ਪ੍ਰਤੀਤ ਹੈ ਨੀ, ਅੱਖਾਂ ਮਿਚੀ ਜਾਂਦੇ ਨੇ, ਕਹਿੰਦੇ ਉਤਰ ਜਾਇਆ ਕਰਦਾ, ਰਿਹਾ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਸਿੱਖ ਦੇ ਕਰਮ ਨੇ, ਸਿੱਖ ਗੁਰੂ ਦੇ ਨਾਲ ਆਪਣਾ ਆਪਾ ਛੱਡ ਕੇ ਰਹਿੰਦਾ। ਐਸਾ ਇੱਕ ਗੁਰਸਿੱਖ ਦੁਆਬੇ ਵਿੱਚ ਗੜ ਸ਼ੰਕਰ ਹੋਇਆ, ਜੋ ਪੂਰੇ ਤਰ੍ਹਾਂ ਦੇ ਨਾਲ ਗੁਰੂ ਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਜਿਸਨੇ ਢਾਲਿਆ ਹੋਇਆ ਸੀ। ਅੰਮ੍ਰਿਤ ਵੇਲੇ ਜਾਗਦਾ ਸੀ, ਇਸ਼ਨਾਨ ਕਰਦਾ ਸੀ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ 2.5 ਘੰਟੇ, ਫਿਰ ਬਾਣੀ ਦਾ ਪਾਠ ਕਰਨਾ, ਕਿਰਤ ਕਰਨੀ, ਤੇ ਗੁਰੂ ਦਾ ਧਿਆਨ ਹਿਰਦੇ ਚ ਰੱਖਣਾ। ਹੌਲੀ ਹੌਲੀ ਗੁਰਸਿੱਖ ਦੀ ਸੁਰਤ ਜਿਹੜੀ ਸੀ ਉਹ ਚੜ੍ਹਨੀ ਸ਼ੁਰੂ ਹੋ ਗਈ। ਪਹਿਲਾਂ ਰਸਨਾ ਨਾਲ ਨਾਮ ਜਪਦਾ ਸੀ, ਫਿਰ ਸਵਾਸ ਨਾਲ ਨਾਮ ਜਪਣ ਲੱਗ ਗਿਆ, ਕਿਉਂਕਿ ਹੁਕਮ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉਠਾ ਨਾਮ ਧਿਆਵ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦਿਆਂ ਨਾਮ ਧਿਆਵ। ਇਹ ਗੁਰਸਿੱਖ ਦਾ ਪ੍ਰੋਗਰਾਮ ਹੈ ਸਾਧਸੰਗ ਜੀ, ਬਾਣੀ ਵਿਚਾਰ ਕੇ ਪੜ੍ਹਨੀ, ਥੋੜਾ ਖਾਣਾ, ਥੋੜਾ ਸੌਣਾ, ਅਲਪਹਾਰ, ਸੁਲਭ ਸੀ ਨਿੰਦਰਾ, ਥੋੜਾ ਬੋਲਣਾ, ਆਪਣੀ ਕਿਰਤ ਕਰਨ ਤੋਂ ਬਾਅਦ ਗੁਰੂ ਦਾ ਦਸਵੰਧ ਦੇਣਾ, ਸੰਸਾਰ ਦਾ ਹਰ ਵਕਤ ਭਲਾ ਮੰਗਦੇ, ਦਿਲੋਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾਬਲ, ਉਤੋਂ ਉਤੋਂ ਨਹੀਂ, ਤੇ ਸੇਵਾ ਭਾਵਨਾ ਦੇ ਵਿੱਚ ਰਹਿਣਾ ਹਰ ਵਕਤ। ਬਾਸ਼ਨਾਵਾਂ ਜਿਹੜੀਆਂ ਹਨ ਇਹ ਆਦਮੀ ਨੂੰ ਤੰਗ ਕਰਦੀਆਂ, ਅਸੀਂ ਸਾਰੇ ਬਾਸ਼ਨਾਵਾਂ ਚ ਤੁਰੇ ਫਿਰਦੇ ਹਾਂ, ਕਿਸੇ ਨੂੰ ਪੁੱਤਰ ਦੀ ਵਾਸ਼ਨਾ ਹੈ, ਕਿਸੇ ਨੂੰ ਧਨ ਦੀ ਵਾਸ਼ਨਾ ਹੈ, ਕਿਸੇ ਨੂੰ ਲੋਕ ਲਾਜ ਦੀ ਵਾਸ਼ਨਾ ਹੈ, ਕਿਸੇ ਨੂੰ ਸ਼ਾਸਤਰ ਵਾਸ਼ਨਾ ਹੈ, ਕਿਸੇ ਨੂੰ ਅਨੁਸ਼ਠਾਨ ਵਾਸ਼ਨਾ ਹੈ। ਵਾਸ਼ਨਾਵਾਂ ਦਾ ਅੰਤ ਹੈ ਕੋਈ? ਜਿਹੜਾ ਗੁਰੂ ਦਾ ਸਿੱਖਾ ਉਹ ਵਾਸ਼ਨਾ ਨਹੀਂ ਕਰਦਾ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਵੱਲੋਂ ਉਹਨੂੰ ਦਾਤਾਂ ਮਿਲਦੀਆਂ ਬਗੈਰ ਮੰਗਿਆ। ਸੋ ਇਹਨਾਂ ਨੂੰ ਕਾਬੂ ਕਰਨਾ। ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਜਿਨ੍ਹਾਂ ਦੇ ਵਿੱਚ ਸਾਰਾ ਹੀ ਸੰਸਾਰ ਫਸਿਆ ਹੋਇਆ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਉਹਨਾਂ ਵਿਸ਼ਿਆਂ ਨੂੰ ਕਾਬੂ ਕਰਨਾ, ਮਨ ਨੂੰ ਡੋਲਣ ਨਾ ਦੇਣਾ। ਪੰਜ ਚੋਰ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਉੱਤੇ ਨਿਯੰਤਰਣ ਪ੍ਰਾਪਤ ਕਰਨਾ। ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹਨਾਂ ਠੱਗਾਂ ਨੂੰ ਨੇੜੇ ਨਾ ਆਉਣ ਦੇਣਾ। ਨਾਮ ਧਨ ਇਕੱਠਾ ਕਰਨਾ, ਵਰਤਣ ਵਿਰਾਗ ਦੀ ਰੱਖਣੀ ਸੰਸਾਰ ਨਾਲ, ਵਿਰਾਗੀ ਹੋ ਕੇ ਰਹਿਣਾ, ਫਸਣਾ ਨਹੀਂ ਕਿਸੇ ਚੀਜ਼, ਡਿਟੈਚਡ ਰਹਿਣਾ, ਮੁੱਖ ਭਗਤੀ ਚ ਰਹਿਣਾ, ਪਿਆਰ ਕਰਨਾ ਪਰਮੇਸ਼ਰ ਨੂੰ ਗੁਰੂ ਨੂੰ, ਨਿਸ਼ਚੈ ਵਿੱਚ ਗਿਆਨ ਚ ਰਹਿਣਾ ਵੀ ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨਹੀਂ। ਇਹ ਸਿੱਖ ਦੀ ਰਹਿਤ ਹੋਇਆ ਕਰਦੀ ਹੈ ਅੰਦਰਲੀ, ਜੇ ਸਿੱਖ ਬਣਨਾ। ਐਸਾ ਸਿੱਖ ਭਾਈ ਤਿਲਕੂ ਜੀ ਸੀ, ਅਭੇਦ ਅਵਸਥਾ ਦਾ, ਤੇ ਜਿਸ ਨੂੰ ਧਿਆਨ ਸਿੱਧ ਕਹੀਦਾ, ਉਹ ਧਿਆਨ ਸਿੱਧ ਲਿਵ ਦੇ ਵਿੱਚ ਰਹਿੰਦਾ ਸੀ, ਹਰ ਵਕਤ ਰਸ ਚ ਰਹਿੰਦਾ ਸੀ, ਬਿਰਤੀ ਚੜੀ ਹੋਈ ਸੀ, ਸਾਰੇ ਸੰਸਾਰ ਦਾ ਭਲਾ ਮਨਾਉਂਦਾ ਸੀ। ਗੁਰੂ ਮਹਾਰਾਜ ਜੀ ਗੁਰਸਿੱਖੀ ਦੇ ਬਾਰੇ ਫਰਮਾਨ ਕਰਦੇ ਨੇ, ਇਸ ਤਰ੍ਹਾਂ ਪੜ੍ਹ ਲਓ। ਪਿਆਰੇ ਜੀ ਅੰਮ੍ਰਿਤ ਵੇਲੇ ਸਿੱਖ ਸਿੱਖ ਖਾਏ ਸੋ ਪਲ ਕੇ ਉੱਠਾ ਨਾਮ ਤਿਆਰ। ਇਹ ਸਹਿਜ ਮਾਰਗ ਹੈ, ਸਹਿਜੀ ਹੱਠ ਦਾ ਮਾਰਗ ਨਹੀਂ ਗੁਰੂ ਮਹਾਰਾਜ ਨੇ ਦਿੱਤਾ। ਗੁਰੂ ਮਹਾਰਾਜ ਵੇਲੇ ਜੋਗੀਆਂ ਦਾ, ਨਾਥਾਂ ਦਾ ਬਹੁਤ ਜ਼ੋਰ ਸੀ, ਕਰਾਮਾਤਾਂ ਦਿਖਾਉਂਦੇ ਸੀ, ਜੰਤਰ ਮੰਤਰ ਤੰਤਰ ਸਿੱਧ ਕੀਤੇ ਹੋਏ ਸੀ, ਕਾਲੀਆਂ ਤਾਕਤਾਂ ਸਿੱਧ ਕੀਤੀਆਂ ਹੋਈਆਂ, ਦੁਨੀਆਂ ਨੂੰ ਡਰਾ ਕੇ ਆਪਣੇ ਪਿੱਛੇ ਲਾਉਂਦੇ ਸੀ। ਦੂਜੇ ਪਾਸੇ ਜੋ ਗੁਰਸਿੱਖਾਂ ਦਾ ਰਸਤਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਅੰਮ੍ਰਿਤ ਵੇਲੇ ਉੱਠਣਾ ਹੈ, ਉਸ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਦਾ ਸਿਮਰਨ ਕਰਨਾ, ਪਹਿਲਾਂ ਰਸਨਾ ਨਾਲ ਕਰਨਾ, ਜਾਂ ਰਸਨਾ ਤੋਂ ਤਰੱਕੀ ਹੋ ਗਈ ਫਿਰ ਸਵਾਸ ਨਾਲ ਨਾਮ ਜਪਣਾ, ਸਵਾਸ ਤੋਂ ਜਾਂ ਤਰੱਕੀ ਹੋ ਗਈ ਬਿਨ ਜੇਬਾ ਜੋ ਜਪੇ ਹਿਆਓ ਹਿਰਦੇ ਚ ਨਾਮ ਜਪਣਾ, ਫਿਰ ਨਾਮ ਸੁਣਨਾ, ਆਪੇ ਹੀ ਨਾਮ ਅੰਦਰ ਗੂੰਜਦਾ, ਉਹਨੂੰ ਸੁਣਨਾ ਹੈ, ਫਿਰ ਉਹਦੇ ਨਾਲ ਅਨੰਦ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਆ, ਧੁਨਾ ਆ ਜਾਂਦੀ ਹੈ। ਤ੍ਰੁਪਟੀ ਚ ਨਾਮ ਜਪਣਾ ਆ ਗਿਆ ਚੱਕਰ ਚ, ਫਿਰ ਤ੍ਰੁਪਟੀ ਵਿੱਚ, ਫਿਰ ਦਸਵੇਂ ਦੁਆਰ ਚ, ਇਹ ਹੌਲੀ ਹੌਲੀ ਮਿਹਨਤ ਕਰਦੇ 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 ਆਹਿਸਤਾ ਆਹਿਸਤਾ ਆਉਂਦਾ। ਜੇ ਕੋਈ ਅੱਜੇ ਕਹੇ ਵੀ ਮੈਂ ਅਮਰ ਛਕ ਲਿਆ ਜੀ, ਮੈਨੂੰ ਦਸਵੇਂ ਦੁਆਰ ਦਿਖਾ ਦਿਓ, ਪਤਾ ਨੀ ਉਹ ਕਿਹਾ ਜਾ ਹੋਵੇ, ਪਰ ਇਹ ਗੁਰਮਤ ਦੇ ਵਿੱਚ ਨਹੀਂ, ਗੁਰਮਤ ਤਾਂ ਸਹਿਜ ਦਾ ਮਾਰਗ ਹੈ। ਸੋ ਇਹ ਗੁਰਸਿੱਖ ਜਿਹੜਾ ਸੀ ਭਾਈ ਤਿਲਕੂ, ਪੂਰਨ ਰੂਪ ਦੇ ਅੰਦਰ ਗੁਰਸਿੱਖ ਸੀ, ਸਭ ਦਾ ਭਲਾ ਮਨਾਉਂਦਾ ਸੀ, ਦੁਖੀਆਂ ਦਾ ਦਰਦ ਮਨਾਉਂਦਾ ਸੀ, ਬੜਾ ਹੀ ਮਿੱਠਾ ਬੋਲਦਾ ਸੀ, ਸਭ ਲੋਕ ਇਹਨੂੰ ਪਸੰਦ ਕਰਦੇ ਸੀ। ਤੇ ਉੱਥੇ ਉਸੇ ਪਿੰਡ ਦੇ ਅੰਦਰ ਇੱਕ ਜੋਗੀ ਲੰਮੀ ਉਮਰ ਦਾ ਰਹਿੰਦਾ ਸੀ, ਜੋ 500 ਸਾਲ ਦਾ, ਉਹ ਸਮਾਧੀ ਲਾ ਲੈਂਦਾ ਸੀ ਹੱਠ ਯੋਗ ਦੇ ਨਾਲ, ਘੋੜੇ 'ਚ ਉਤਰ ਜਾਂਦਾ ਸੀ, 2 ਸਾਲ 3 ਸਾਲ 4 ਸਾਲ 5 ਸਾਲ ਫਿਰ ਸਮਾਧੀ ਖੋਲ੍ਹ ਕੇ ਦੁਨੀਆ ਨੂੰ ਐਲਾਨ ਕਰ ਦੇਣਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਆਹ ਚੀਜ਼ਾਂ ਮਿਲਣਗੀਆਂ। ਫਰਕ ਕਿੰਨਾ ਦੋਹਾਂ ਰਸਤਿਆਂ ਦਾ, ਗੁਰੂ ਮਹਾਰਾਜ ਦੱਸਦੇ ਨੇ ਕਿ ਉਹ ਰਸਤਾ ਜਿਹੜਾ ਨਾ ਉਹ ਬਹੁਤ ਔਖਾ ਰਸਤਾ ਹੈ, ਸਕਾਲਾ ਨਹੀਂ ਹੈ, ਉਹਦੇ ਚ ਨਿਵਲੀ ਕਰਮ, ਨਿਓਲੀ ਕਰਮ, ਭਿਅੰਗਮ ਕਰਮ, ਪਾਠੀ, ਰੇਚਕ, ਪੂਰਕ, ਕੁੰਭਕ, ਇਹੋ ਜਿਹੇ ਕਰਮ ਹੋਇਆ ਕਰਦੇ ਆ ਜਿਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਦਾ। ਤੇ ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ, ਪੜੋ ਪਿਆਰ ਨਾਲ, ਨਿਮਲੀ ਕਰਮ ਭਿਅੰਗਮ ਪਾਠੀ ਰੇਚਕ ਪੂਰਕ ਕੁੰਭਕ ਰੇ, ਨਿਮਲੀ ਕਰਮ ਭਿਅੰਗਮ ਪਾਠੀ ਰੇਚਕ ਪੂਰਕ ਕੁੰਭਕ ਰੇ, ਗੁਰੂ ਨਾਨਕ ਪਾਤਸ਼ਾਹ ਬੜਾ ਹੀ ਉਪਕਾਰ ਆਪ ਨੇ ਸਾਡੇ ਤੇ ਕੀਤਾ ਹੈ। ਇਹ ਸਾਥੋਂ ਤਾਂ ਨਹੀਂ ਹੋ ਸਕਦੀਆਂ ਸੀ ਗੱਲਾਂ, ਅਸੀਂ ਤਾਂ ਫਿਰ ਸਾਡਾ ਤਾਂ ਮਾਨਸ ਜਨਮ ਐਵੇਂ ਜਨ। ਉਹ ਨਿਵਲੀ ਕਰਮ ਨੇ, ਭਿਆੰਗਮ ਹੈ, ਭਾਠੀ ਹੈ, ਰੇਚਕ ਹੈ, ਪੂਰਕ ਹੈ, ਕੁੰਭ ਹੈ, ਕੁੰਭਕ ਜਿਹਨੂੰ ਕਹਿੰਦੇ ਨੇ। ਇਹ ਪ੍ਰਾਣਾਯਾਮ ਤੇ ਹੱਠ ਯੋਗ ਦੀਆਂ ਹਾਲਤਾਂ ਨੇ। ਸਭ ਤੋਂ ਪਹਿਲਾਂ ਸਰੀਰ ਨੂੰ ਸ਼ੁੱਧ ਕਰਨਾ ਪੈਂਦਾ। ਉਹ ਧੋਤੀ ਹੈ, ਚਾਰ ਉਂਗਲ ਚੌੜੀ ਹੁੰਦੀ ਹੈ, 15 ਹੱਥ 22-22.5 ਫੁੱਟ ਲੰਮੀ ਹੁੰਦੀ ਹੈ। ਉਹਨੂੰ ਹੌਲੀ ਹੌਲੀ 15 ਦਿਨਾਂ ਦੇ ਅੰਦਰ ਮੇਦੇ ਵਿੱਚ ਲੈ ਜਾਣਾ। ਉਹ ਤੇ ਬਾਅਦ ਉਹਨੂੰ ਹਿਲਾ ਕੇ ਮੇਦੇ ਨੂੰ ਫਿਰ ਕੱਢਣੀ ਹੈ। ਮੇਦੇ ਦੇ ਵਿੱਚੋਂ ਸਾਰਾ ਜਿਹੜਾ ਹੈ ਪੋਇਜ਼ਨ ਬਾਹਰ ਕੱਢ ਦਿੰਦੇ ਸੀ। ਉਹਦੇ ਬਾਅਦ ਦੂਸਰੀ ਬਾਤ ਹੋਇਆ ਕਰਦੀ ਸੀ, ਜਿਹਨੂੰ ਨੇਤੀ ਕਹਿੰਦੇ ਸੀ। ਇੱਕ ਗਿੱਠ ਡੋਰਾ ਹੁੰਦਾ, ਨੱਕ ਦੇ ਵਿੱਚ ਪਾ ਕੇ ਉਹਨੂੰ ਘੁਮਾਉਂਦੇ, ਲਿੜਕਦੇ ਸੀ ਤਾਂ ਕਿ ਰੇਸ਼ਾ ਨਾ ਰਹੇ। ਨੌਲੀ ਹੁੰਦਾ, ਮਦਾਣੀ ਵਾਂਗੂ ਪੇਟ ਨੂੰ ਲਿੜਕਦੇ ਸੀ। ਬਸਤੀ ਹੁੰਦਾ, ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਹੋਇਆ ਕਰਦੀਆਂ ਸੀ। ਤ੍ਰਾਟਕ ਹੁੰਦਾ, ਤ੍ਰਾਟਕ ਇੱਕ ਪੁਆਇੰਟ ਦੇ ਉੱਤੇ ਐ ਅੱਖਾਂ ਦੇ ਸਾਹਮਣੇ ਕਾਲਾ ਬਿੰਦੂ ਲਾ ਕੇ ਉਹਦੇ ਉੱਤੇ ਨਿਗਾ ਟਿਕਾਉਣੀ, ਜਦ ਅੱਖਾਂ ਚੋਂ ਪਾਣੀ ਵਹਿਣ ਲੱਗ ਜਾਵੇ ਫਿਰ ਹਟਣਾ। ਇਹਦੇ ਨਾਲ ਸ਼ਕਤੀਆਂ ਆ ਜਾਂਦੀਆਂ ਸੀ। ਫਿਰ ਕਪਾਲ ਭਾਤੀ ਹੁੰਦਾ, ਧੌਕਣੀ ਵਾਂਗੂ ਪੇਟ ਹਿਲਾਉਣਾ। ਭਜੰਗਮ ਹੁੰਦਾ, ਭਜੰਗਮ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਨਾ, ਉੱਥੇ ਸੁਖਮਨਾ ਨਾੜੀ ਦੇ ਮੂੰਹ ਉੱਤੇ ਇੱਕ ਨਾੜੀ ਚੜੀ ਹੋਈ ਹੈ। ਪ੍ਰਾਣਾਯਾਮ ਨਾਲ ਖਿੱਚ ਖਿੱਚ ਕੇ ਸਵਾਸ ਉਹਨੂੰ ਗਰਮ ਕਰਕੇ ਖੋਲ੍ਹ ਕੇ ਫਿਰ ਰੀੜ੍ਹ ਦੀ ਹੱਡੀ 'ਚ ਦਾਖਲ ਹੋ ਕੇ ਸਵਾਸਾਂ ਦਾ ਦਾਖਲਾ ਕਰਾ ਕੇ ਪਹਿਲਾਂ ਮੂਲ ਧਾਰ ਚੱਕਰ ਨੂੰ ਖੋਲ੍ਹਣਾ, ਫਿਰ ਮਨੀਪੂਰਵਕ ਅਧਿਸ਼ਠਾਨ ਅਤੇ ਫਿਰ ਹਿਰਦਾ ਚੱਕਰ, ਕੰਠ ਚੱਕਰ, ਆਗਿਆ ਚੱਕਰ, ਤ੍ਰੁਪਤੀ, ਫਿਰ 10ਵੇਂ ਦੁਆਰ ਪਹੁੰਚਦੇ ਸੀ। ਇਹਦੇ ਨਾਲ ਸ਼ਕਤੀਆਂ ਬੇਅਰਥ ਹੋ ਜਾਂਦੀਆਂ ਸੀ। ਸੋ ਮਹਾਰਾਜ ਨੇ ਰਸਤੇ ਪ੍ਰਵਾਨ ਨਹੀਂ ਕਰੇ। ਰੇਚਕ ਹੋਇਆ ਕਰਦਾ ਹੈ ਸਾਹ ਖਿੱਚਣਾ, ਕੁੰਭਕ ਹੋਇਆ ਕਰਦਾ ਹੈ ਸਾਹ ਨੂੰ, ਪੂਰਕ ਹੋਇਆ ਕਰਦਾ ਹੈ ਸਾਹ ਖਿੱਚਣਾ, ਕੁੰਭਕ ਹੋਇਆ ਕਰਦਾ ਰੋਕਣਾ, ਤੇ ਰੇਚਕ ਹੋਇਆ ਕਰ ਕੱਢ ਦੇਣਾ। ਇਹਦੀ ਗਿਣਤੀਆਂ ਬਿਣਤੀਆਂ ਹੁੰਦੀਆਂ। ਸੋ ਮਹਾਰਾਜ ਕਹਿੰਦੇ ਇਹਨਾਂ ਚੱਕਰਾਂ ਦੇ ਵਿੱਚ ਸੰਸਾਰ ਨੂੰ ਪਾਉਂਦੇ ਸੀ ਯੋਗੀ ਲੋਕ। 1000 ਬੰਦਾ ਜੇ ਲੱਗਦਾ ਸੀ, 999 ਕਮਲੇ ਹੋ ਜਾਇਆ ਕਰਦੇ ਸੀ। ਸੋ ਮਹਾਰਾਜ ਕਹਿੰਦੇ ਇਹ ਤਾਂ ਗੁਰੂ ਤੇ ਬਗੈਰ ਗਿਆਨ ਨਹੀਂ ਸੀ ਆਉਂਦਾ। ਤਾਕਤਾਂ ਆ ਜਾਂਦੀਆਂ ਸੀ, ਸਿੱਧੀਆਂ ਆ ਜਾਂਦੀਆਂ ਸੀ, ਲੋਕਾਂ ਨੂੰ ਡਰਾਉਂਦੇ ਸੀ। ਇੱਥੇ ਤੱਕ ਤਾਕਤਾਂ ਆਉਂਦੀਆਂ ਵੀ ਅਸਮਾਨਾਂ ਚੋੜਨ ਲੱਗ ਜਾਂਦੇ ਸੀ, ਅੱਗ ਦੇ ਕੋਲੇ ਚੱਕ ਚੱਕ ਕੇ ਖਾਈ ਜਾਣੇ। ਅਜੀਬ ਬਾਤਾਂ ਸਰੀਰ ਧਾਰ ਲਿਆ ਸੱਪ ਦਾ, ਕਿਸੇ ਨੇ ਸ਼ੇਰ ਦਾ, ਗੁਰੂ ਨਾਨਕ ਪਾਤਸ਼ਾਹ ਨਾਲ ਚੱਲ ਬਟਾਲੇ ਜਦੋਂ ਆਖਰੀ ਵਾਰੀ ਗੋਸ਼ਟ ਹੋਈ ਆ, ਉੱਥੇ ਇਵੇਂ ਜਿਵੇਂ ਸਿੱਧਾ ਨੇ ਕਰਿਆ ਸੀ, ਕੋਈ ਅਸਮਾਨ ਚ ਚੜ ਗਿਆ, ਉੱਥੋਂ ਅੱਗ ਦੀ ਅੱਗ ਦਾ ਮੀਂਹ ਪਾਉਣ ਲੱਗ ਗਿਆ, ਕੋਈ ਸ਼ੇਰ ਬਣ ਕੇ ਬੋੜਾ ਮਾਰਨ ਲੱਗ ਗਿਆ, ਕੋਈ ਸੱਪ ਬਣ ਕੇ ਫਰਾਟੇ ਮਾਰਨ ਲੱਗ ਗਿਆ। ਮਹਾਰਾਜ ਨੇ ਇੱਕੋ ਵਾਰੀ ਨਾਮ ਵਾਹਿਗੁਰੂ ਕਿਹਾ, ਸਾਰਿਆਂ ਦੀ ਸ਼ਕਤੀ ਛੀਨ ਕਰਤੀ, ਦੜਮ ਦੜਮ ਧਰਤੀਆਂ ਤੇ ਗਿਰ ਪਏ। ਮਹਾਰਾਜ ਕਹਿੰਦੇ ਉਹ ਪ੍ਰੇਮੀਓ, ਕਿਉਂ ਦੁਨੀਆਂ ਨੂੰ ਤੁਸੀਂ ਟਾਈਮ ਵੇਸਟ ਕਰਾਉਂਦੇ ਹੋ? ਨਾਮ ਤੋਂ ਬਗੈਰ, ਸਤਿਗੁਰੂ ਤੋਂ ਬਗੈਰ ਸੋਝੀ ਨਹੀਂ ਹੋਇਆ ਕਰਦੀ। ਜਦ ਸੋਝੀ ਨਾ ਹੋਈ ਤਾਂ ਮੁਕਤੀ ਨਹੀਂ ਹੋਇਆ ਕਰਦੀ। ਅੰਧਾ ਭਰਿਆ ਭਰ ਭਰ ਰੋਵ ਹੈ, ਅੰਤਰ ਕੀ ਮਲ ਕਦੇ ਨਾ ਲਹਿ, ਨਾਮ ਬਿਨਾਂ ਫੋਕਟ ਸਭ ਕਰਮਾ, ਜਿਉ ਬਾਜੀਗਰ ਭਰਮ ਭੁਲੈ। ਜਿਵੇਂ ਬਾਜੀਗਰ ਭਰਮ ਚ ਭੁਲਾ ਦਿੰਦਾ ਹੈ ਜਾਦੂਗਰ, ਇਸ ਤਰ੍ਹਾਂ ਦੇ ਨਾਲ ਇਹ ਨਾਮ ਤੋਂ ਬਿਨਾਂ ਸਾਰੇ ਫੋਕਟ ਕਰਮ ਨੇ ਭੁੱਲੇ ਹੋਏ ਆ ਦੁਨੀਆਂ। ਸੋ ਜਿਹੜਾ ਜੋਗੀ ਸੀ ਉਹਨੇ ਸਮਾਧੀ ਖੋਲੀ, 2 ਸਾਲ ਬਾਅਦ ਐਲਾਨ ਕਰਤਾ ਵੀ ਜਿਹੜਾ ਮੇਰਾ ਦਰਸ਼ਨ ਕਰੂਗਾ ਉਹਨੂੰ 1 ਸਾਲ ਦਾ ਸੁਰਗ ਮਿਲੇਗਾ। ਦੁਨੀਆਂ ਚ ਖਬਰ ਹੋਈ ਸੁਰਗ ਕਿਹਨੂੰ ਨਹੀਂ ਚਾਹੀਦਾ, ਨਰਕ ਤੋਂ ਸਾਰੇ ਡਰਦੇ ਨੇ। ਲਾਈਨਾਂ ਦੀਆਂ ਲਾਈਨਾਂ ਬਣਾ ਕੇ ਜੋਗੀ ਦੇ ਆ ਕੇ ਦਰਸ਼ਨ ਕਰਦੇ ਨੇ, ਭੇਟਾ ਚਾੜਦੇ ਨੇ, ਢੇਰ ਲੱਗੇ ਭੇਟਾ ਦੇ, ਦਰਸ਼ਨ ਕਰ ਕਰ ਜਾਈ ਜਾਂਦੇ। ਕਹਿਣ ਲੱਗਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਜਾਓ ਜਾ ਕੇ ਕਹੋ ਸਭ ਨੂੰ ਆਲੇ ਦੁਆਲੇ ਇਲਾਕਿਆਂ ਚ ਵੀ ਰਹਿ ਨਾ ਜਾਵੇ ਕੋਈ। ਫੇਰ ਸਾਰਿਆਂ ਨੂੰ ਜਿਹੜੇ ਰਹਿੰਦੇ ਸੀ ਉਹ ਵੀ ਆ ਗਏ। ਫੇਰ ਕਹਿਣ ਲੱਗਿਆ ਵੀ ਕੋਈ ਹੋਰ ਰਹਿ ਗਿਆ? ਕਹਿੰਦੇ ਜੀ ਇੱਕ ਰਹਿ ਗਿਆ, ਉਹ ਗੁਰੂ ਦਾ ਸਿੱਖ ਹੈ ਭਾਈ ਤਿਲਕੂ, ਉਹਨੂੰ ਅਸੀਂ ਬਥੇਰਾ ਕਿਹਾ ਪਰ ਉਹ ਸਾਡੀ ਗੱਲ ਨਹੀਂ ਮੰਨਦਾ, ਆਪ ਚਲੇ ਜਾਓ, ਆਪ ਕਹਿ ਲਓ ਉਹਨੂੰ। ਕਹਿੰਦੇ ਲੈ ਮੰਨਦਾ ਨਹੀਂ, ਮੈਂ ਤਾਂ ਹੁਣੇ ਮਨਾ ਦਿੰਦਾ। ਉਸ ਵੇਲੇ ਭੂਤ ਪ੍ਰੇਤ ਛੱਡ ਤੇ ਘਰ ਨੂੰ ਅੱਗ ਲਾਉਣ ਦਾ ਯਤਨ ਕਰਿਆ। ਭਾਈ ਸਾਹਿਬ ਨੇ ਦੇਖ ਲਿਆ ਵੀ ਇਹ ਹਿਲਜੁਲ ਕਿਉਂ ਹੋ ਰਹੀ ਹੈ। ਉਸ ਵੇਲੇ ਗੁਰਸਿੱਖ ਕੋਲ ਸਾਰੀ ਦੁਨੀਆ ਨਾਲੋਂ ਵੱਡਾ ਮੰਤਰ ਹੈ ਪਰ ਇਹ ਕਮਾਈ ਨਹੀਂ ਕਰਦਾ। ਮਹਾਰਾਜ ਨੂੰ ਮਹਾਂਮੰਤਰ ਕਹਿੰਦੇ। ਉਹ ਕੀ ਹੈ? ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਕੋਈ ਦੁਨੀਆਂ ਦਾ ਮੰਤਰ ਇਹਦੇ ਉੱਤੇ ਨਹੀਂ ਆ ਸਕਦਾ ਕਿਉਂਕਿ ਮਹਾਂਮੰਤਰ ਨਾਨਕ ਹੈ। ਜੇ ਇਹਦੀ ਕਮਾਈ ਨਹੀਂ ਨਾ ਕਰੀ, ਵਿਸ਼ਵਾਸ ਨਹੀਂ ਹੈ, ਫੇਰ ਕੀ ਕਰਦਾ? ਫੇਰ ਆਦਮੀ ਕਬਰਾਂ ਨੂੰ ਮੱਥੇ ਟੇਕਦਾ, ਘਟੀਆ ਕੰਮ ਕਰਦਾ, ਕਿਤੇ ਚੂਰਮਾ ਚੜਾਉਂਦਾ, ਕਿਤੇ ਪ੍ਰਸ਼ਾਦ ਲੈ ਕੇ ਜਾਂਦਾ। ਇੱਥੇ ਮੇਰੇ ਕੋਲ ਆਇਆ ਇੱਕ ਸਿੰਘ, ਕਹੇ ਸਾਡੇ ਮਗਰ ਤਾਂ ਇੱਕ ਪੀਰ ਪਿਆ ਹੋਇਆ, ਕਹਿੰਦਾ ਮੇਰੀ ਮਾਨਤਾ ਕਰੋ, ਮਾਂ ਤੁਸੀਂ ਨਾਮ ਜਪੋ ਬਾਣੀ ਪੜ੍ਹੋ। ਕਹੇ ਜੀ ਸਾਡਾ ਅੰਦਰੋਂ ਡਰਦੇ ਆ ਅਸੀਂ, ਸਾਡਾ ਕੋਈ ਹੱਲ ਦੱਸੋ। ਮਹਾਰਾਜ ਤਾਂ ਡਰਦੇ ਨੇ, ਮਾਂ ਤੁਸੀਂ ਐਂ ਕਰਿਆ ਕਰੋ ਦੇਗ ਬਣਾ ਲਿਆ ਕਰੋ, ਗੁਰੂ ਮਹਾਰਾਜ ਦੇ ਚਰਨਾਂ ਚ ਲੈ ਕੇ ਉੱਥੇ ਅਰਦਾਸ ਕਰੀ, ਭੋਗ ਲਵਾਇਆ ਵੀ ਚੱਲ ਜੇ ਤੁਸੀਂ ਡਰਦੇ ਹੀ ਹੋ, ਇੱਕ ਸ਼ਾਦਾ ਉਹਨੂੰ ਫੜਾਇਆ ਕਰੋ, ਲੈ ਭਾਈ ਪੀਰਾ ਤੂੰ ਵੀ ਖਾ ਲੈ ਵਿੱਚ, ਉੱਥੇ ਨਾ ਮੱਥਾ ਲੈ ਕੇ ਜਾਇਓ, ਦੇਗ ਲੈ ਕੇ ਜਾਓਗੇ ਫੇਰ ਵੰਡੋਗੇ, ਕਿਸੇ ਗੁਰਸਿੱਖ ਨੇ ਨੀ ਉਹ ਲੈਣੀ ਹੈ। ਸੋ ਇਹ ਡਰਦਾ ਹੈ ਬੰਦਾ, ਪਰ ਇਹ ਸਭ ਤੋਂ ਬੜਾ ਮੰਤਰ ਹੈ ਦੁਨੀਆਂ 'ਚ, ਜਿਹੜਾ ਮੰਤਰ ਹੈ ਦੁਨੀਆਂ 'ਚ, ਜਿਹੜੇ ਇਹ ਸਿੱਧ ਕਰ ਲਿਆ ਉਹਦੇ ਉੱਤੇ ਕੋਈ ਭੂਤ ਪ੍ਰੇਤ ਇਲ ਬਲਾ ਕੋਈ ਵੀ ਅਸਰ ਨਹੀਂ ਕਰ ਸਕਦਾ। ਉਹ ਅੱਗ ਲੱਗਦੀ ਬੁਝ ਗਈ ਜਾਂ ਗੁਰਸਿੱਖ ਨੇ ਪੜਿਆ ਮੰਤਰ, ਭੂਤ ਜਿਹੜਾ ਸੀ ਨੱਠ ਗਏ ਸਾਰੇ। ਉਹਨਾਂ ਨੇ ਕਿਹਾ ਕਿ ਬਾਬਾ ਸਾਡਾ ਨੀ ਉੱਥੇ ਬੱਸ ਚੱਲਦਾ, ਕਿਉਂ ਨੀ ਚੱਲਦਾ ਸਿੱਖ ਦੇ ਉੱਤੇ ਬੱਸ ਕਿਸੇ ਦਾ ਜਾਦੂਆ ਟੂਣਿਆ ਦਾ? ਕਿਉਂਕਿ ਉਹਦੇ ਉੱਤੇ ਮਹਾਰਾਜ ਨੇ ਐਸਾ ਫਰਮਾਨ ਕਰਿਆ ਪੜਿਓ ਪਿਆਰ ਨਾਲ, ਰਾਮ ਦੀ ਕਾਰ ਦੀ ਗੁਰਸਿੱਖ ਦੀ ਰਾਖੀ ਕਰਦੀ, ਰਾਮ ਦੀ ਕਾਰ ਗੁਰਸਿੱਖ ਦੀ ਰਾਖੀ ਕਰਦੀ, ਰਾਖੀ ਕਰਦੀ। हमारे राम का दुख लगे न पाए। जद राम की कार होगी किसी की राम की कार जदो रावण ने माया का जाल पसार के सोने का मिर्ग बनाया सीता जी नू भरमाया उसने उन्हें रामचंद्र जी नू कहा भी ये हरण जरूर इथे चाहिए साढ़े को मेरा सोने का देखो किवें चमकदा है। ਉਹ ਕਹਿਣ ਲੱਗੇ ਸੀਤਾ ਇਹ ਛਾਲਾ ਹੈ ਪਰ ਉਹਨੇ ਹੱਠ ਕਰਿਆ ਵੀ ਤੁਸੀਂ ਲਿਆਉਣ ਦੇ ਮਾਰੇ ਕਹਿੰਦੇ ਹੋ। ਰਾਮ ਚੰਦਰ ਜੀ ਲੈਣ ਚਲੇ ਗਏ ਉੱਥੇ ਉਸ ਰਾਕਸ਼ ਨੇ ਉੱਚੀ ਉੱਚੀ ਦੇ ਕੇ ਆਵਾਜ਼ ਉਹਨਾਂ ਨੇ ਜਾਂਦੇ ਹੋਏ ਲਛਮਣ ਨੂੰ ਕਿਹਾ ਕਿ ਦੇਖੀ ਬੜਾ ਛਲ ਹੋ ਰਿਹਾ ਇੱਥੇ ਜਾਦੂ ਚੱਲ ਰਿਹਾ ਤੇ ਸੀਤਾ ਜੀ ਨੂੰ ਨਾ ਇਕੱਲੀ ਛੱਡੀ। ਉਸ ਵੇਲੇ ਐਡੀ ਉੱਚੀ ਆਵਾਜ਼ ਦੇ ਦਾ ਸੁਣਨਾ ਹੋਇਆ ਸੀਤਾ ਜੀ ਨੇ ਨੂੰ ਕਿ ਹੇ ਲਛਮਣ ਤੂੰ ਛੇਤੀ ਮੇਰੇ ਕੋਲ ਆ ਮੈਂ ਜ਼ਖਮੀ ਹੋ ਗਿਆ ਬਹੁਤ ਛੇਤੀ ਆ ਮੈਂ ਘਿਰ ਗਿਆ ਦੁਸ਼ਮਣਾਂ 'ਚ। ਸੀਤਾ ਜੀ ਨੇ ਵੀ ਸੁਣ ਲਿਆ ਕਹਿਣ ਲੱਗੀ ਤੂੰ ਜਾ। ਉਹ ਕਹਿਣ ਲੱਗੇ ਕਿਸੇ ਰਾਕਸ਼ਸ ਦੀ ਆਵਾਜ਼ ਹੈ ਦੁਨੀਆਂ 'ਚ ਕੋਈ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਭਰਾਤਾ ਨੂੰ ਕੋਈ ਗੱਲ ਕਰ ਸਕੇ ਉਹ ਸਰਬ ਕਲਾ ਸਮਰੱਥ ਨੇ ਤੂੰ ਨੇਚਾ ਰੱਖਣਾ ਨਹੀਂ ਕਹਿੰਦੀ ਮੈਂ ਆਵਾਜ਼ ਸੁਣੀ ਆ ਉਹਨਾਂ ਦੀ ਆਵਾਜ਼ ਸੁਣੀ ਆ ਤੂੰ ਜਾਂਦਾ ਨਹੀਂ ਆ। ਅਖੀਰ ਗੱਲ ਬਹੁਤ ਗਾਹ ਲੰਘੀ ਉਹਨੇ ਕਿਹਾ ਤੇਰੇ ਮਨ 'ਚ ਖੋਟ ਹੈ। ਉਸ ਵੇਲੇ ਕਹਿਣ ਲੱਗਾ ਮਾਤਾ ਇਹ ਗੱਲ ਤਾਂ ਤੈਨੂੰ ਕਹਿਣੀ ਨਹੀਂ ਸੀ ਚਾਹੀਦੀ ਪਰ ਮੈਂ ਹੁਕਮ ਦਾ ਬੰਨਿਆ ਹੋਇਆ ਹਾਂ ਚੰਗਾ ਮੈਂ ਰਾਮ ਦਾ ਨਾਮ ਲੈ ਕੇ ਤੇਰੇ ਦੁਆਲੇ ਕਾਰ ਕੱਢਦਾ ਇਹ ਕਾਰ ਤੋਂ ਬਾਹਰ ਨਾ ਤੂੰ ਨਿਕਲੀ। ਸੋ ਕਾਰ ਕੱਢ ਦਿੱਤੀ ਰਾਵਣ ਪਿੱਛੋਂ ਆਇਆ ਉਹਦੀ ਹਿੰਮਤ ਨਹੀਂ ਪੈਂਦੀ ਵੀ ਕਾਰ ਦੇ ਵਿੱਚ ਜਿੱਥੇ ਕਾਰ ਕੱਢੀ ਆ ਉਹਦੇ ਅੰਦਰ ਪੈਰ ਰੱਖ ਸਕੇ ਭੀਖ ਮੰਗਦਾ ਖੱਪਰ ਲਿਆ ਹੋਇਆ ਕਿਸੇ ਦੇ 'ਚ ਕੁਛ ਪਾ। ਸੀਤਾ ਜੀ ਅੰਦਰੋਂ ਪਾਉਂਦੀਆਂ ਕਹਿੰਦਾ ਨਹੀਂ ਬਾਹਰ ਆ ਕੇ ਪਾ। ਰਾਮ ਦੀ ਕਾਰ ਦੇ ਵਿੱਚ ਦਾਖਲ ਨਾ ਹੋਇਆ ਇਹਨੂੰ ਮਹਾਰਾਜ ਕਹਿੰਦੇ ਆ ਤਾਤੀ ਭਾਵਨਾ ਲੱਗੀ ਪਾਰ ਬ੍ਰਹਮ ਸੁਣਾਈ ਚੌਕਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਏ। ਗੁਰਸਿੱਖ ਦੇ ਦੁਆਲੇ ਨਾਮ ਦੀ ਰਾਮ ਕਾਰ ਹੋਇਆ ਕਰਦੀ ਹੈ ਜਿਹੜਾ ਨਾਮ ਜਪਦਾ ਉਹਨੂੰ ਕੋਈ ਭੂਤ ਪ੍ਰੇਤ ਕੋਈ ਤੰਤਰ ਕੋਈ ਮੰਤਰ ਕੋਈ ਤੰਤਰ ਉਹਦੇ 'ਤੇ ਅਸਰ ਨਹੀਂ ਕਰਿਆ ਕਰਦਾ ਜੇ ਪਰਮੇਸ਼ਰ ਨਾਲ ਜੁੜਿਆ ਹੋਇਆ। ਅਸਰ ਉਹਨਾਂ ਦੇ ਕਰਦਾ ਜਿਹੜੇ ਹਰ ਵਕਤ ਟੁੱਟੇ ਰਹਿੰਦੇ ਨੇ ਉੱਤੋਂ ਸਿੱਖੀ ਦਾ ਢੌਂਗ ਰਚਿਆ ਵਿੱਚੋਂ ਸਿੱਖ ਨਹੀਂ ਹੈ ਉੱਤੋਂ ਉੱਤੋਂ ਹੀ ਜਿਹਦੇ ਅੰਦਰ ਨਾਮ ਦੀ ਧੁਨ ਚੱਲਦੀ ਹੈ ਉੱਥੇ ਜੰਤਰ ਮੰਤਰ ਤੰਤਰ ਕੁਛ ਨਹੀਂ ਕਰਿਆ ਕਰਦੇ ਸਮਾਂ ਉਲਟਾ ਉਹਦੇ 'ਤੇ ਹੀ ਕਰ ਦਿੰਦੇ ਨੇ ਜਿਹੜਾ ਕਰਦਾ ਐਸਾ ਅਸੀਂ ਦੇਖਿਆ। ਇੱਕ ਪ੍ਰੇਮੀ ਸੀ ਇੱਥੇ ਉਹਦੇ ਕੋਈ ਕਰਨ ਲੱਗ ਗਿਆ ਮੈਂ ਹਾਂ ਤੂੰ ਸ਼ਬਦ ਦਾ ਪਾਠ ਕਰ ਪਾਠ ਕਰਿਆ ਉਹ ਤੀਏ ਚੌਥੇ ਦਿਨ ਆਪੇ ਹੀ ਆ ਗਏ ਉਹਦੇ ਘਰ ਕਹਿੰਦੇ ਸਾਡੇ ਬੜੀ ਭੁੱਲ ਹੋਈ ਅਸੀਂ ਤੇਰੇ ਤੇ ਮੰਤਰ ਕਰ ਰਹੇ ਸੀ ਉਹ ਸਾਡੇ ਤੇ ਹੀ ਪੁੱਠਾ ਪੈ ਗਿਆ ਵੀ ਤੂੰ ਕਿਰਪਾ ਕਰ ਹੁਣ ਸਾਡੇ ਤੇ। ਇਹ ਜੰਤਰਾਂ ਮੰਤਰਾਂ ਦੀ ਦੁਨੀਆ ਹੋਰ ਹੈ ਨਾਮ ਵਾਲਿਆਂ ਦੀ ਦੁਨੀਆ ਹੋਰ ਹੈ ਉਹ ਆਪਣਾ ਕੰਮ ਚਲਾਈ ਜਾਂਦੇ ਨਾਮ ਵਾਲੇ ਰੌਲਾ ਪੈ ਜਾਂਦੇ ਆ ਤੁਸੀਂ ਕਿਉਂ ਜਨਮ ਬਰਬਾਦ ਕਰਦੇ ਹੋ। ਸੋ ਇਹਨੇ ਕਿਹਾ ਵੀ ਜਾਓ ਭਾਈ ਤਿਲਕੂ ਨੂੰ ਵੀ 2 ਸਾਲ ਦਾ ਸੁਰਗ ਦਊ ਮੈਂ ਉੱਥੇ ਗਏ, ਕਹਿੰਦੇ ਭਾਈ ਤਿਲਕੂ ਤੈਨੂੰ ਤਾਂ ਹੁਣ 2 ਸਾਲ ਦਾ ਸੁਰਗ ਦਿੰਦਾ। ਕਹਿੰਦੇ ਸਾਨੂੰ ਲੋੜ ਹੀ ਨਹੀਂ, ਅਸੀਂ ਸੁਰਗ ਜਾਣਾ ਹੀ ਨਹੀਂ ਹੈ, ਸਾਡਾ ਤਾਂ ਰਸਤਾ ਹੋਰ ਹੈ, ਅਸੀਂ ਤਾਂ ਗੁਰੂ ਦੀ ਦਰਗਾਹ ਚ ਜਾਇਆ ਕਰਦੇ। ਦਰਗੇ ਮਿਲਦਾ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ, ਦਰਗੇ ਮਿਲਦਾ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ। ਹਰ ਵਕਤ ਗੁਰਸਿੱਖ ਗੁਰੂ ਦੀ ਅਰਾਧਨਾ ਅੰਦਰ ਕਰ, ਸਰਵਣੀ ਸੁਣਨਾ ਗੁਰਨਾ, ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰਨਾ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਕਰਨਾ, 4 ਐਕਸ਼ਨ ਹੁੰਦੇ ਨੇ ਗੁਰਸਿੱਖ ਦੇ। 5ਵਾਂ ਹੁੰਦਾ ਪਿਆਰ ਸਤਿਗੁਰ ਸੇਤੀ ਰਤਿਆ, ਦਰਗੇ ਪਾਈ ਠਾਉ, ਦਰਗਾਹ ਦੇ ਵਿੱਚ ਜਾਂਦਾ ਗੁਰੂ ਦੇ, ਹੋਰ ਨਹੀਂ ਕਿਤੇ ਜਾਂਦਾ, ਕਿਉਂਕਿ ਧਰਮ ਰਾਏ ਦੇ ਕੋਲ ਪਾਪ ਤੇ ਪੁੰਨ ਬੀਜਣ ਵਾਲੇ ਜਾਂਦੇ ਨੇ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿੰਦੇ, ਫਿਰ ਹੁੰਦਾ ਵੀ ਪੁੰਨ ਕਰੀਏ ਨਾ ਅਸੀਂ, ਉਹ ਪੁੰਨ ਜੇ ਤਾਂ ਕਰਿਆ ਬਦਲਾ ਲੈਣ ਵਾਸਤੇ, ਫਿਰ ਤਾਂ ਬਦਲਾ ਧਰਮ ਰਾਜੇ ਦਿੰਦਾ, ਉੱਥੇ ਸਵਰਗਾਂ ਚ ਭੇਜ ਦੂਗਾ, ਇੱਥੇ ਪਰਾਲਬਦ ਕਰਮ ਕਰਕੇ ਉਹਦਾ ਬਦਲਾ ਸੈਂਕੜੇ ਗੁਣਾ ਹੋ ਕੇ ਮਿਲ ਜਾਏਗਾ। ਗੱਲ ਧਿਆਨ ਨਾਲ ਸਮਝਣ ਦਾ ਯਤਨ ਕਰੋ, ਪੁੰਨ ਮਾੜਾ ਨਹੀਂ ਹੈ, ਲੇਕਿਨ ਪੁੰਨ ਦਾ ਜੇ ਬਦਲਾ ਚਾਹੁੰਦੇ ਹੋ ਫਿਰ ਧਰਮਰਾਜ ਦੇ ਜਾ ਕੇ ਲੇਖਾ ਪੱਤਾ ਹੁੰਦਾ, ਉਹ ਪੁੰਨ ਦਾ ਫਲ ਦਿੰਦਾ, ਪਾਪ ਦਾ ਫਲ ਵੀ ਦਿੰਦਾ। ਧਰਮਰਾਜ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ। ਗੁਰਸਿੱਖ ਫਿਰ ਕੀ ਕਰੇ, ਜੇ ਪੁੰਨ ਬੀਜਦਾ ਤਾਂ ਸਵਰਗਾਂ ਜਾਣਾ ਪੈਣਾ, ਸਵਰਗ ਜਿਹੜਾ ਉਹ ਥੋੜੀ ਦੇਰ ਉੱਥੇ ਰਹਿੰਦਾ, ਆਦਮੀ ਮੁੜ ਕੇ ਫਿਰ ਇੱਥੇ ਆ ਜਾਂਦਾ, ਪੱਕੀ ਚੀਜ਼ ਤਾਂ ਹੈ ਨਹੀਂ। ਜਿਹੜੀ ਪ੍ਰਭੂ ਦੀ ਦਰਗਾਹ ਹੈ ਉਹ ਪੱਕੀ ਚੀਜ਼ ਹੈ, ਜਿਹੜਾ ਉੱਥੇ ਚਲਿਆ ਗਿਆ ਮੁੜ ਕੇ ਨਹੀਂ ਇੱਥੇ ਆਉਂਦਾ, ਫਿਰ ਨਹੀਂ ਦੁੱਖਾਂ ਚ ਪੈਂਦਾ, ਫਿਰ ਨਹੀਂ ਮਾਤਾ ਦੇ ਪੇਟ ਵਿੱਚ ਵਾਰ ਵਾਰ ਜਨਮ ਲੈਂਦਾ। ਫਿਰ ਕਰੇ ਕੀ, ਦਾਨਤਾ ਅਸੀਂ ਕੱਢਦੇ ਹਾਂ, ਦਸਵੰਧ ਕੱਢਦੇ ਹਾਂ। ਮਹਾਰਾਜ ਕਹਿੰਦੇ ਗੁਰੂ ਦੀ ਦਾਤ ਜਾਣ ਕੇ ਕੱਢ, ਆਪਣੇ ਵੱਲੋਂ ਨਾ ਕੱਢ। ਤੈਨੂੰ ਗੁਰੂ ਦਿੰਦਾ 10 ਵਸਤੂ, ਲੈ ਪਿੱਛੇ ਪਾਵੇ, ਹੁਣ 1 ਦੇਣੀ ਹੈ, 1 ਵਸ ਕਾਰਨ ਵਿਖੋਟ ਗਵਾਵੇ। ਹੁਣ ਦਿੱਤੀਆਂ ਹੋਈਆਂ ਤਾਂ ਵਾਹਿਗੁਰੂ ਦੀਆਂ, ਉਹਦੀਆਂ ਦਾਤਾਂ ਦੇ ਵਿੱਚੋਂ 1 ਕੱਢਦੇ ਫਿਰ ਦੁਖੀ ਹੁੰਦਾ, ਦੂਜੇ ਉਹ ਨੇ ਜਿਹੜੇ 1 ਕੱਢਦੇ ਨੇ ਕਹਿੰਦੇ ਮੈਂ ਕੱਢਿਆ, ਜਾਂ ਮੈਂ ਕੱਢਿਆ ਫਸ ਗਏ, ਫਸੇ ਹੋਏ ਉਹਨਾਂ ਨੂੰ ਉਹਦਾ ਫਲ ਮਿਲਣਾ। ਦਾਨ ਦਾ ਵੀ ਧਿਆਨ ਰੱਖ ਕੇ ਕਰਿਆ ਕਰੋ, ਫਲ ਨਾ ਮੰਗਿਆ ਕਰੋ, ਗੁਰੂ ਦੀਆਂ ਖੁਸ਼ੀਆਂ ਮੰਗਿਆ ਕਰੋ, ਵੀ ਤੇਰਾ ਦਿੱਤਾ ਸੱਚੇ ਪਾਤਸ਼ਾਹ ਕੀ ਅਰਪੀਏ, ਨੌ ਚੀਜ਼ਾਂ ਤੂੰ ਦਿੰਦਾ, ਮੈਂ ਤਾਂ ਇੱਕੋ ਕੱਢਦਾ ਤੇਰੀ ਦਿੱਤੀ ਦੇ ਵਿੱਚੋਂ, ਨੌ ਰੱਖਦਾ, ਦਸਵਾਂ ਤੈਨੂੰ ਦਿੰਦਾ। ਇਹ ਤਾਂ ਨਹੀਂ ਜਾਣਦਾ, ਇਹ ਤਾਂ ਗੁਰੂ ਦੀ ਕਿਰਪਾ ਹੋਈ ਜਾਂਦੀ ਹੈ, ਆਪਣਾ ਪਿਆਰ ਬਖਸ਼ਦਾ ਜਾਂਦਾ। ਜਿਹੜਾ ਇਹਦਾ ਫਲ ਮੰਗਦਾ ਉਹਨੂੰ ਭਾਈ ਧਰਮਰਾਜ ਤੇ ਜਾਣਾ ਪੈਣਾ, ਪੁੰਨਦਾਨ ਜੋ ਬੀਜੇ ਸਭ ਧਰਮਰਾਜ ਕੇ ਜਾਣ, ਦੂਜਾ ਕੁਛ ਸਿੱਖ ਨਹੀਂ ਜਾਂਦਾ। ਇੱਕ ਵਾਰੀ ਬਾਬਾ ਸਾਹਿਬ ਸਿੰਘ ਦੇ ਲਾਂਗਰੀ ਬਾਬਾ ਭਾਗ ਸਿੰਘ ਜੀ ਦੀ ਮਾਤਾ ਜੀ ਚੜ੍ਹਾਈ ਕਰ ਗਏ। ਬਾਬਾ ਜੀ ਨੂੰ ਦੱਸਿਆ ਕਿ ਮਹਾਰਾਜ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ, ਅੰਦਰ ਧਿਆਨ ਹੋ ਕੇ ਦੇਖਿਆ, ਕਹਿੰਦੇ ਬਈ ਉਹਦਾ ਸਰੀਰ ਦਾਹ ਨਾ ਕਰਿਓ, ਉਹਨੇ ਮੁੜਿਆ ਹੋਣਾ। ਉਹੀ ਗੱਲ ਹੋਈ, ਦੇਹ ਦੇ ਵਿੱਚ ਫੇਰ ਪ੍ਰਵੇਸ਼ ਕਰ ਗਈ, ਜਿਉਂਦੀ ਹੋ ਗਈ ਬਾਬਾ ਜੀ ਦੇ ਕੋਲ। ਬੇਅੰਤ ਸੰਗਤਾਂ ਇਕੱਠੀਆਂ ਹੋ ਕੇ ਨਾਲ ਲੈ ਕੇ ਆ ਗਈਆਂ। ਕਹਿੰਦੇ ਮਾਤਾ ਸੁਣਾ, ਕਹਿੰਦੀ ਮਹਾਰਾਜ ਗਲਤੀ ਨਾਲ ਮੈਨੂੰ ਲੈ ਗਏ ਸੀ, ਹੁਣ ਮੇਰੇ ਹੀ ਨਾਂ ਦੀ ਇੱਕ ਹੋਰ ਬੀਬੀ ਆ ਉਹਨੂੰ ਲੈਣ ਗਏ ਹੋਏ ਨੇ, ਤੇ ਜਦ ਮੈਂ ਉੱਥੇ ਗਈ ਰਾਜ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ, ਉੱਥੇ ਗਈ ਤਾਂ ਮੇਰਾ ਨਾਂ ਕੱਢਣ ਲੱਗੇ, ਮੇਰਾ ਨਾਂ ਹੀ ਨਾ ਨਿਕਲੇ। ਧਰਮਰਾਜ ਨੇ ਕਿਹਾ ਵੀ ਤੁਸੀਂ ਤਾਂ ਬੜੀ ਭਾਰੀ ਭੁੱਲ ਕਰਤੀ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੀ ਬੀਬੀ ਸੀ, ਇਹ ਸਾਡੇ ਕੋਲ ਕਿਉਂ ਆ ਗਈ? ਇਹ ਬਾਣੀ ਪੜ੍ਹਦੀ ਹੈ, ਨਾਮ ਜਪਦੀ ਹੈ, ਸਿੱਖੀ ਦੀ ਕਮਾਈ ਕਰਦੀ ਹੈ, ਇਹ ਮੇਰੇ ਕੋਲ ਤਾਂ ਆਉਣੀ ਨਹੀਂ ਸੀ ਚਾਹੀਦੀ। ਬਾਬਾ ਜੀ ਕਹਿਣ ਲੱਗੇ ਫੇਰ, ਕਹਿੰਦੇ ਬਾਬਾ ਜੀ ਉਹ ਬੜਾ ਪਿਆਰ ਨਾਲ ਮੇਰਾ ਸਤਿਕਾਰ ਕਰਨ ਲੱਗ ਗਏ, ਬਹੁਤ ਮੇਰੀ ਇੱਜ਼ਤ ਕਰੀ, ਬਹੁਤ ਹੀ ਮਿੱਠੇ ਬਚਨ ਬੋਲੇ ਕਿ ਮਾਤਾ ਗਲਤੀ ਹੋ ਗਈ ਸਾਡੇ, ਤੈਨੂੰ ਅਸੀਂ ਹੁਣ ਵਾਪਸ ਕਰ ਦਿੰਦੇ ਹਾਂ। ਬਾਬਾ ਜੀ ਕਹਿਣ ਲੱਗੇ ਕਿਉਂ ਸਾਧ ਸੰਗਤ ਜੀ, ਤੁਹਾਡੇ ਬਾਣੀ ਯਾਦ ਹੈ ਸੁਖਮਨੀ ਸਾਹਿਬ ਦੀ, ਮਹਾਰਾਜ ਦਾ ਫਰਮਾਨ ਯਾਦ ਹੈ, ਆਲ ਦਲੇ ਝਾਕੀ ਜਾਂਦੇ ਆ ਸਾਰਿਆਂ, ਕਿਸੇ ਨੂੰ ਨਹੀਂ ਪਤਾ ਲੱਗਦਾ। ਕਹਿਣ ਲੱਗੇ ਮਹਾਰਾਜ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਆਪ ਇਸ਼ਾਰਾ ਕਿੱਥੇ ਕਰਦੇ ਹੋ। ਉਸ ਵੇਲੇ ਬਾਬਾ ਜੀ ਨੇ ਇਸ ਤਰ੍ਹਾਂ ਦੇ ਨਾਲ ਸਮਝਾਇਆ,
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੇ, ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੇ, ਉਹ ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੇ, ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੇ, ਧਰਮ ਰਾਜਾ ਵੀ ਕਰੇਗਾ ਸੇਵਾ।
ਪੜਦੇ ਉਹਨਾਂ ਸੁਖਨੀ ਸਾਹਿਬ ਕਹਿੰਦੇ ਹਾਂ ਬਾਬਾ ਜੀ ਹੁਣ ਪਤਾ ਲੱਗ ਗਿਆ, ਸਾਧ ਕਹਿ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰ ਦੇਵਾ। ਦੇਵਤਿਆਂ ਦੇ ਦੇਵ ਲੋਕਾਂ ਚ ਜਿਹੜੇ ਸਤਸੰਗ ਚ ਆਉਂਦੇ ਨੇ, ਸਾਧੂ ਦੀ ਸੰਗਤ ਕਰਦੇ ਨੇ, ਉਹਨਾਂ ਦੀ ਉੱਥੇ ਸੋਭਾ ਹੋਣ ਲੱਗ ਜਾਂਦੀ ਹੈ। ਉਹ ਭੁੱਲੇ ਹੋਏ ਨੀ, ਅਸੀਂ ਤਾਂ ਨਹੀਂ ਜਾਣਦੇ ਉਹਨਾਂ ਨੂੰ, ਉਹ ਸਾਨੂੰ ਹਰੇਕ ਨੂੰ ਜਾਣਦੇ ਨੇ। ਗੁਪਤ ਰੂਪ ਦੇ ਵਿੱਚ ਸੰਗਤ ਚ ਆ ਜਾਂਦੇ ਨੇ। ਕਹਿੰਦੇ ਤੈ ਵਿਕੁੰਠ, ਵਿਕੁੰਠ ਉਹ ਸਾਂ ਤੇ ਹੈ ਜਿਸ ਥਾਂ ਦੇ ਉੱਤੇ ਸਾਧੂ ਬੈਠ ਕੇ ਤੇਰਾ ਜਸ ਕਰਦੇ। ਜਦ ਵਿਕੁੰਠ ਆ ਗਿਆ, ਜੈ ਕੀਰਤਨ ਤੇਰਾ, ਤੈ ਵਿਕੁੰਠ ਜੈ ਕੀਰਤਨ ਤੇਰਾ, ਉਹ ਆਪੇ ਸ਼ਰਧਾ ਲਾ ਜਾਂਦਾ। ਜਦੋਂ ਵਿਕੁੰਠ ਬਣ ਗਿਆ ਤਾਂ ਫੇਰ ਸਾਰੇ ਹੀ ਦੇਵਤੇ ਆ ਜਾਂਦੇ ਨੇ, ਜਦੋਂ ਹੈਡ ਆ ਗਿਆ ਤਾਂ ਦੇਵਤਿਆਂ ਨੇ ਆਉਣਾ ਹੀ ਆ। ਸੋ ਮਹਾਰਾਜ ਕਹਿੰਦੇ ਜੋ ਸਤਸੰਗ ਦਾ ਮਾਹੌਲ ਹੈ ਨਾ, ਇਹਦੇ ਚ ਦੇਵਤੇ ਲੋਕ ਆਪਣੇ ਆਪਣੇ ਲੋਕਾਂ ਤੋਂ ਆ ਕੇ ਬੈਠ ਜਾਇਆ ਕਰਦੇ ਨੇ। ਉਹਨਾਂ ਦੇ ਆਉਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਬਿਲਕੁਲ ਸ਼ਾਂਤੀ ਹੋਏਗੀ, ਮਨ ਕਿਸੇ ਦਾ ਨਹੀਂ ਨੱਠੇਗਾ। ਉਹ ਫਿਰ ਸੋਭਾ ਕਰਦੇ ਨੇ ਵੀ ਆ ਸਤਸੰਗ ਕਰਦੇ ਨੇ, ਸੇਵਾ ਕਰਦੇ ਨੇ, ਨਾਮ ਜਪਦੇ ਨੇ, ਪਰ ਇਮਾਨਦਾਰ ਹੋਵੇ, ਪਖੰਡੀ ਨਾ ਹੋਵੇ। ਬਾਬਾ ਜੀ ਕਹਿਣ ਲੱਗੇ ਕਿਉਂ ਭਾਈ ਗੁਰੂ ਹੋ ਤਾਂ ਫੇਰ ਮਾਤਾ ਫੇਰ ਕੀ ਹੋਇਆ? ਕਹਿੰਦੀ ਬਾਬਾ ਜੀ ਮੇਰੀ ਬੜੀ ਸੇਵਾ ਕਰੀ। ਕਹਿੰਦੀ ਮੈਂ ਫਿਰ ਹੌਸਲਾ ਕਰਕੇ ਕਿਹਾ ਬਈ ਮਹਾਰਾਜ ਮੈਨੂੰ ਜਿੱਥੇ ਮੈਂ ਜਾਣਾ ਉਹ ਤਾਂ ਦਿਖਾ ਦਿਓ। ਕਹਿੰਦੇ ਬੀਬਾ ਤੈਂ ਇੱਥੇ ਨਹੀਂ ਆਉਣਾ, ਜਾਂ ਤੇਰੇ ਪ੍ਰਾਣਾਂ ਦਾ ਅੰਤ ਆਉਣਾ ਤੈਂ ਗੁਰੂ ਨਾਨਕ ਦੀ ਦਰਗਾਹ ਚ ਜਾਣਾ, ਉਸ ਥਾਂ ਤੇ ਤੇਰੀ ਤੁਹਾਡਾ ਹੈ, ਸਾਡੇ ਰਜਿਸਟਰਾਂ ਚੋਂ ਨਾਮ ਕੱਟਿਆ। ਅਸੀਂ ਤਾਂ ਆਪਣਾ ਧੰਨਵਾਦ ਸਮਝਦੇ ਹਾਂ ਵੀ ਤੁਸੀਂ ਸਾਧੂ ਤਾਂ ਭਲਾ ਕਿੱਥੇ ਰਹਿ ਗਏ, ਜਿਹੜਾ ਸਾਧੂ ਦੀ ਸੰਗਤ ਕਰਦਾ ਉਹਦਾ ਵੀ ਆਉਣਾ ਅਸੀਂ ਕਹਿੰਦੇ ਹਾਂ ਧੰਨਵਾਦ ਹੈ ਕਿ ਦਰਸ਼ਨ ਤਾਂ ਹੋਏ। ਜਿਹੜੇ ਸਾਧੂ ਨੇ ਉਹਨਾਂ ਬਾਰੇ ਤਾਂ ਇਸ ਤਰ੍ਹਾਂ ਧਰਮਰਾਜ ਕਹਿੰਦਾ
ਸੁੱਤੇ ਭਾਗ ਜਾਗ ਪਏ ਮੇਰੇ ਮਿਲਾਉ ਜਾ ਭਾਗ ਜਾਗ ਪੇ ਮਿਲਾਉ ਜਾ ਸਾਧੂਆਂ ਦਾ ਭਾਗ ਜਾਗ ਪੇ ਮੇਰੇ ਮਿਲਾਉ ਜਾ ਸਾਧੂਆਂ ਦਾ।
उम्र बकार मान कर जा प्रगटो भेटो पुरख रसक वैरागी मिटो अंधेर मिलत हर नानक जन्म जन्म की सोई जा। धर्म राजा ता ਇਹ ਕਹਿੰਦਾ ਵੀ ਮੇਰੇ ਤਾਂ ਭਾਗ ਜਾਗ ਦੇ ਵੀ ਇੱਥੇ ਸਾਧੂਆਂ ਦੇ ਦਰਸ਼ਨ ਹੋਏ ਉਹਨਾਂ ਦਾ ਸਤਿਕਾਰ ਕਰਦਾ ਤੇ ਨਾਲ ਐਸੀਆਂ ਬੇਨਤੀਆਂ ਕਰਦਾ ਮੇਰਾ ਕਰਤਾ ਪਵਨ ਨਾਨਕ ਧਰਮ ਐਸੇ ਜਵੈ ਕੀ ਤੁਨ ਪਵਨ ਪਨੀਤ ਕਹਿੰਦੇ ਧੰਨ ਭਾਗ ਮੇਰੇ ਹਰੀ ਦੇ ਸੰਤ ਆਏ ਇਹਨਾਂ ਦੇ ਚਰਨ ਪਏ। ਸੋ ਇਸ ਕਰਕੇ ਜਿਹੜਾ ਸਵਰਗ ਤੇ ਨਰਕ ਹੈ ਨਾ ਇਹ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੈ। ਨਰਕ ਤਾਂ ਹੈ ਹੀ ਮਾੜੀ ਚੀਜ਼, ਉੱਥੇ ਤਾਂ ਪਾਪੀਆਂ ਨੂੰ ਥਾਂ ਮਿਲਦਾ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਣ ਮਦਾਣੀਆਂ ਤਿਉਂ ਮਥੈ ਧਰਮ ਰਾਏ। ਬਹੁਤ ਸਾਰੇ ਪ੍ਰੇਮੀ ਕਿਤਾਬਾਂ ਕਤੂਬਾਂ ਪੜ੍ਹ ਕੇ ਐਦੀ ਪੜ੍ਹ ਲਈ, ਬਾਹਰਲੇ ਲਿਖਾਰੀਆਂ ਦੀਆਂ ਪੜ੍ਹ ਲਈਆਂ, ਗੁਰਬਾਣੀ ਨਾਲੋਂ ਟੁੱਟ ਜਾਂਦੇ ਨੇ। ਇਹ ਸਮਝਦੇ ਵੀ ਗੁਰੂਆਂ ਨੂੰ ਸ਼ਾਇਦ ਤਜਰਬਾ ਨਹੀਂ ਸੀਗਾ। ਆਹ ਜਿਹੜਾ ਇੰਗਲੈਂਡ ਦਾ ਫਲਾਣਾ ਲਿਖਾਰੀ ਹੈ ਉਹ ਬੜਾ ਸਿਆਣਾ, ਉਹਨਾਂ ਦੇ ਮਗਰ ਲੱਗ ਕੇ ਸਾਡੇ ਲਿਖਾਰੀ ਬਹੁਤੇ ਪੜ੍ਹੇ ਹੋਏ ਨੇ ਜਿਹੜੇ, ਉਹ ਕਹਿੰਦੇ ਨਰਕ ਸੁਰਗ ਹੈ ਨਹੀਂ, ਐਵੇਂ ਡਰਾਬਾ ਹੈ। ਮਹਾਰਾਜ ਕਹਿੰਦੇ ਨਰਕ ਸੁਰਗ ਨਹੀਂ ਹੈ, ਤੈਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੇ ਫਲਾਣੀ ਕਿਤਾਬ ਪੜ੍ਹੀ ਹੈ ਜੀ, ਇੰਗਲੈਂਡ ਦਾ ਲਿਖਾਰੀ ਹੋਇਆ ਵੀ ਉਹਨਾਂ ਨੂੰ ਜ਼ਿਆਦਾ ਹੀ ਪਤਾ ਕਿਸੇ ਗੱਲ ਦਾ। ਤੇ ਗੁਰੂ ਨਾਨਕ ਪਾਤਸ਼ਾਹ ਜਿਹਨਾਂ ਨੂੰ ਪਰਮੇਸ਼ਰ ਨੇ ਕਿਹਾ ਹੇ ਨਾਨਕ ਮੈਂ ਪਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਕਿਹੜੀ ਗੱਲ ਭੁੱਲੀ ਹੋਈ ਹੈ ਉਹਨਾਂ ਤੋਂ? ਇਹ ਤਾਂ ਆਮ ਆਦਮੀ ਵੀ ਜਾਣਦੇ ਨੇ। ਸੰਤ ਕਿਰਪਾਲ ਸਿੰਘ ਹੋਏ ਨੇ ਇੱਕ, ਮਹਾਰਾਜ ਦੇ ਵੇਲੇ ਹੀ ਸੀਗੇ। ਇੱਕ ਦਿਨ ਮਹਾਰਾਜ ਜੀ ਕਹਿਣ ਲੱਗੇ ਪ੍ਰਿੰਸੀਪਲ ਗੁਰਦਿਆਲ ਸਿੰਘ ਨੂੰ ਦੀਵਾਨ ਲੱਗੇ ਸੀ, ਕਹੇ ਤੂੰ ਐ ਪਿੰਡ ਚਲੇ ਜਾਈ, ਉੱਥੇ ਬਾਹਰ ਝੁੱਗੀ ਪਾਈ ਹੋਈ, ਝੁੱਗੀ ਬਣਾ ਕੇ ਰਹਿੰਦਾ ਇੱਕ ਸੰਤ ਕਿਰਪਾਲ ਸਿੰਘ ਦਾ ਨਾਮ, ਉਹਨੂੰ ਭੇਜ ਦਿੱਤਾ ਤੇ ਆਪ ਰਾੜੇ ਸਾਹਿਬ ਨੂੰ ਆ ਗਏ। ਉਹ ਗੱਲਾਂ ਦੱਸਿਆ ਉਹਨੇ, ਉਹ ਬੜਾ ਸਤਿਕਾਰ ਕਰਿਆ ਵੀ ਮਹਾਰਾਜ ਕੋਲੋਂ ਆਇਆ ਤੂੰ। ਕਹਿੰਦਾ ਮੈਂ ਵੀ ਦੀਵਾਨ ਸੁਣ ਗਿਆ ਸੀ, ਅੱਜ ਨਹੀਂ ਗਿਆ ਹੋਇਆ, ਗੱਲਾਂ ਬਾਤਾਂ ਹੋ ਗਈਆਂ ਵੀ ਤੁਹਾਨੂੰ ਲਗਨ ਕਿੱਥੋਂ ਲੱਗ? ਕਹਿੰਦਾ ਮੈਂ ਤਾਂ ਪ੍ਰੈਕਟੀਕਲ ਦੇਖ ਕੇ ਲਗਨ ਲੱਗੀ ਆ ਮੈਨੂੰ, ਮੈਂ ਫੌਜ ਦੇ ਵਿੱਚ ਨੌਕਰੀ ਕਰਦਾ ਸੀ, ਬੜਾ ਜਵਾਨ ਸੀ, 5 ਸਾਲ ਦੀ ਨੌਕਰੀ ਤੇ ਬਾਅਦ ਰਿਜ਼ਰਵ ਲਿਸਟ ਤੇ ਆ ਗਿਆ ਮੈਂ, ਜਿਹਨੂੰ ਰਜਪ ਕਹਿੰਦੇ ਨੇ ਪਿੰਡਾਂ 'ਚ। ਇੱਥੇ ਆ ਗਿਆ, ਖੇਤੀਬਾੜੀ ਸ਼ੁਰੂ ਕਰ ਲਈ ਤੇ ਅਚਾਨਕ ਮੇਰੀ ਮੌਤ ਹੋ ਗਈ। ਚੱਕ ਕੇ ਮੈਨੂੰ ਚਿਖਾ ਤੇ ਲੈ ਗਏ। ਉਧਰਲੇ ਪਾਸੇ ਮੇਰਾ ਜਿਹੜਾ ਜੀਵ ਆਤਮਾ ਸੀ ਉਹ ਧਰਮਰਾਜ ਦੇ ਪੇਸ਼ ਕਰ ਦਿੱਤਾ। ਉਹ ਕਹਿਣ ਲੱਗੇ ਇਹਦਾ ਲੇਖਾ ਪੱਤਾ ਕੱਢੋ। ਘਬਰਾ ਗਏ ਉਸ ਵੇਲੇ ਚਿਤਰਗੁਪਤ, ਕਹਿਣ ਲੱਗੇ ਮਹਾਰਾਜ ਇਹ ਬੰਦਾ ਗਲਤ ਆ ਗਿਆ, ਉਹ ਇਸੇ ਨਾਮ ਦਾ ਹੈ, ਇਹ ਤਾਂ ਕਿਰਪਾਲ ਸਿੰਘ ਹੈ, ਜ਼ਿਮੀਂਦਾਰ ਜੱਟ, ਉਹ ਹੈ ਰਾਮਗੜੀਆ। ਕਹਿੰਦੇ ਜਾਓ ਫਿਰ ਉਸ ਨੂੰ ਲੈ ਕੇ ਆਓ, ਇਹਨੂੰ ਛੱਡਿਆਓ। ਕਈ ਗੱਲਾਂ ਹੋ ਚੁੱਕੀਆਂ ਇਹਨਾਂ ਦੀਆਂ, ਹੁੰਦੀਆਂ ਰਹਿੰਦੀਆਂ ਨੇ, ਇਹਨੂੰ ਜਮਦੂਤਾਂ ਕੀ ਭੂਲ ਕਹਿੰਦੇ ਨੇ। ਉਹਦਾ ਛੱਡਣ ਆਏ, ਕਹਿੰਦਾ ਮੈਂ ਕਿਹਾ ਵੀ ਦੇਖੋ ਮੈਨੂੰ ਛੱਡਣ ਤਾਂ ਆ ਗਏ ਤੁਸੀਂ, ਇੱਕ ਗੱਲ ਤਾਂ ਮੈਨੂੰ ਦੱਸੋ ਵੀ ਅਸੀਂ ਉੱਥੇ ਨਰਕਾਂ ਦੀ ਗੱਲ ਸੁਣਦੇ ਹਾਂ, ਦਿਖਾ ਤਾਂ ਦਿਓ ਕਹਿ ਜੇ ਨੇ। ਕਹਿਣ ਲੱਗੇ ਤੇਰਾ ਸਰੀਰ ਛੱਡ ਦੇਣਗੇ। ਕਹਿ ਨਹੀਂ ਮੈਨੂੰ ਜ਼ਰੂਰ ਦਿਖਾਓ, ਜ਼ਰੂਰ ਦਿਖਾਓ। ਕਹਿੰਦੇ ਚਲੋ ਉੱਤੇ ਦੀ ਨਿਗਾਹ ਦਿੰਦੇ ਹਾਂ, ਹੈਲੀਕਾਪਟਰ ਤੇ ਜਿਵੇਂ ਲੰਘਦਾ। ਉਹ ਜਦ ਉੱਤੇ ਦੀ ਨਗਾਉਣ ਲੱਗੇ, ਨਰਕਾਂ ਦੇ ਵਿੱਚ ਅੱਗ ਜਗ ਜਲਦੀ ਹੈ। ਫਰੀਦਾ ਮੋਤੇ ਦਾ ਬੰਨਾ ਇਹ ਮੈਂ ਦੱਸਾਂ, ਜਿਉਂ ਦਰਿਆ ਵਿੱਚ ਅੱਗੇ ਦੋਜ਼ਖ ਤਪਿਆ ਸੁਣੀਐ ਹੂਲ ਪਵੇ ਕੁਹਾ, ਹਾਹਾਕਾਰ ਮੱਚੀ ਪਈ ਹੈ, ਤਪਿਆ ਹੋਇਆ ਦੋਜ਼ਖ ਹੈ ਤੇ ਅੱਗ ਫੜ ਫੜਾਟ ਕਰ ਰਹੀ ਹੈ, ਜੀਵ ਵਿੱਚ ਦੁਖੀ ਨੇ ਬਹੁਤ। ਕਹਿੰਦਾ ਮੈਂ ਸੁਣ ਲਿਆ ਵੀ ਮਹਾਰਾਜ ਦੀ ਬਾਤ ਵੀ ਮੇਰੇ ਚੇਤੇ ਆ ਗਈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਦਾਨੀਆ ਤੇ ਉਹ ਮੱਥਾ ਕਰਨ ਲੈ। ਡਰ ਗਿਆ ਮੈਂ, ਕਹਿੰਦਾ ਬਹੁਤ ਵੀ ਆਹ ਹਾਲ ਹੁੰਦਾ, ਅਸੀਂ ਤਾਂ ਉੱਥੇ ਜਾਣਦੇ ਹੀ ਨੀ, ਭੁੱਲੇ ਬੈਠੇ ਹਾਂ। ਕਿਉਂ ਭੁੱਲਦੇ ਹਾਂ ਮਹਾਰਾਜ? ਕਹਿੰਦੇ ਤਾਂ ਭੁੱਲਦੇ ਹਾਂ, ਇਹਨੂੰ ਸੰਸਾਰ ਤੋਂ ਜੀਵ ਨੂੰ ਜਾਣਾ ਭੁੱਲਿਆ ਹੋਇਆ ਹੈ। ਪੜ੍ਹ ਲਓ,
ਨਹੀਂਓ ਮਰਨ ਪਛਾਣਦਾ ਝੂਠੇ ਲਾਲ ਜਲਾਕੇ, ਨਹੀਂਓ ਮਰਨ ਪਛਾਣਦਾ ਝੂਠੇ ਲਾਲ ਜਲਾਕੇ, ਬੰਦਾ ਜਿਤਨਾ ਹੈ ਤੂੰ ਚਿਤ ਲੈ ਨਿਰਸਿੰਘ ਮਹਿਰਬਾਨੀ ਆਦ ਧਿਆਨ ਹੈ ਉਹ ਧਿਆਨ ਹੈ ਕਰਿਓ ਪਾਣੀ
ਮਹਾਰਾਜ ਕਹਿੰਦੇ ਸਾਰਾ ਜੋ ਨੁਕਸ ਹੈ ਉਹ ਇਹ ਕਿ ਸੰਸਾਰ ਤੋਂ ਜਾਣ ਵਾਸਤੇ ਕੋਈ ਵੀ ਦੁਨੀਆਂ ਦਾ ਬੰਦਾ ਨਹੀਂ ਬਣਦਾ, ਉਹ ਕਹਿੰਦਾ ਬਾਕੀ ਜਾ ਰਹੇ ਨੇ ਮੈਂ ਨੀ ਜਾਣਾ। ਇਸ ਕਰਕੇ ਇਹਨੂੰ ਪਤਾ ਨਹੀਂ ਵੀ ਅੱਗੇ ਵੀ ਕੁਛ ਹੁੰਦਾ। ਇੱਕ ਤਾਂ ਉਹਨੇ ਜਿਹਨਾਂ ਨੇ ਅੱਗਾ ਸਮਾਰ ਲਿਆ, ਇੱਕ ਉਹਨੇ ਜਿਹਨਾਂ ਨੇ ਅੱਗਾ ਵਿਗਾੜ ਲਿਆ। ਮਹਾਰਾਜ ਕਹਿੰਦੇ ਕਰੋ ਬੇਨਤੀ, ਸੁਣੋ ਮੇਰੇ ਨੀਤਾ ਸੰਤ ਪਹਿਲ ਲਾਇਆ ਮਿੱਤਰੋ, ਤੁਹਾਡੇ ਅੱਗੇ ਮੈਂ ਬੇਨਤੀ ਕਰਨਾ। ਇਹ ਵੇਲਾ ਆ ਗਿਆ ਗੁਰੂ ਦੀ ਸੇਵਾ ਕਰਨ ਵਾਸਤੇ। ਗੁਰੂ ਦੀ ਸੇਵਾ, ਸੰਤ ਦੀ ਸੇਵਾ, ਸੰਤ ਕੀ ਸੇਵਾ, ਨਾਮ ਤੇ ਆਈ ਹੈ। ਨਾਮ ਤੇ ਆਉਣਾ ਸਭ ਤੋਂ ਵੱਡੀ ਸੇਵਾ ਸੰਤ ਦੀ ਹੋਇਆ ਕਰਦੀ ਹੈ, ਗੁਰੂ ਦੀ ਸੇਵਾ। ਕਿਉਂ? ਯਹਾਂ ਖਾਟ ਚਲੋ ਹਰ ਲਾਹ, ਅੱਗੇ ਵਸਣ ਸੇਲਾ, ਅੱਗੇ ਤਾਂ ਜਾਣਾ ਹੀ ਹੈ। ਜਿਹੜੇ ਕਿਤਾਬਾਂ ਵਾਲੇ ਕਹਿੰਦੇ ਨੇ ਇਹਨਾਂ ਦੀ ਗੱਲ ਨਾ ਮੰਨਿਆ, ਉਹ ਐਵੇਂ ਹੀ ਮਾਰਦੇ ਨੇ, ਨਾਸਤਕ ਬਣਾਉਂਦੇ। ਮੇਰੇ ਕੋਲ ਬੜੀਆਂ ਪਈਆਂ ਕਿਤਾਬਾਂ, ਕਾਟੇ ਲਾਏ ਪਏ ਨੇ ਮੇਰੇ ਉਹਨਾਂ ਤੇ, ਵੀ ਕੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਪਏ। ਬਾਣੀ ਬੜੀ ਹੈ ਕਿ ਪੁਸਤਕਾਂ ਬੜੀਆਂ ਨੇ, ਉਹ ਅਸੀਂ ਪੜ੍ਹਦੇ ਹਾਂ, ਬਾਣੀ ਨੂੰ ਪਾਸੇ ਕਰ ਦਿੰਦੇ ਹਾਂ, ਨਾਸਤਕ ਦਾ ਹਿਰਦੇ ਚ ਆ ਜਾਂਦੀ। ਬਾਣੀ ਨਹੀਂ ਸਾਧਸੰਗ ਜੀ ਛੱਡਣੀ ਹੈ, ਗੁਰੂ ਨੇ ਕੁਛ ਬੋਲੀ ਜਾਵੇ, ਕੁਛ ਕਹੀ ਜਾਵੇ, ਬਾਣੀ ਤੋਂ ਨਾ ਇੱਧਰ ਉੱਧਰ ਛਿਲਿਓ, ਫੇਰ ਆਪਣਾ ਗੁਜ਼ਾਰਾ ਹੋ ਜਾਏਗਾ, ਕਿਉਂਕਿ ਗੁਰੂ ਸ਼ਬਦ ਹੈ ਇਸ ਵੇਲੇ ਆਪਣਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਮੈਂ ਜਦ ਦੇਖਿਆ ਤਾਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਕਹਿੰਦੇ ਰੌਲਾ ਮਚਿਆ ਪਿਆ, ਦਿਖਾਤਾ ਮੈਨੂੰ। ਕਹਿੰਦਾ ਮੈਂ ਡਰ ਗਿਆ ਬਹੁਤ। ਕਹਿੰਦਾ ਮੈਂ ਕਿਹਾ ਸਵਰਗ ਵੀ ਦਿਖਾ ਦਿਓ, ਕਹਿੰਦਾ ਇੰਨਾ ਨੀ ਟਾਈਮ। ਬਾਰ ਬਾਰ ਕਿਹਾ, ਕਹਿੰਦਾ ਉੱਤੇ ਦੀ ਨਿਗਾਲੇ, ਕਹਿੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ, ਇੰਨਾ ਸੋਹਣਾ ਸੀ। ਇੱਧਰ ਉਹਦੇ ਸਰੀਰ ਨੂੰ ਚਿਖਾ ਤੇ ਰੱਖ ਕੇ ਅੱਗ ਲਾ ਤੀ। ਉਹ ਅੱਗ ਲਾਉਂਦੇ ਨੇ ਜਦ ਭਾਂਬੜ ਜਾ ਮੱਚਿਆ, ਉਧਰੋਂ ਰੂਹ ਪਾ ਤੀ, ਸਰੀਰ ਚ ਹਰਕਤ ਆ ਗਈ, ਤਗੜਾ ਸੀਗਾ, ਝਟਕਾ ਮਾਰਿਆ, ਉਪਰਲੀਆਂ ਲੱਕੜੀਆਂ ਭਗਾ ਕੇ ਮਾਰੀਆਂ, ਉਹ ਲੱਤ ਨੂੰ ਅੱਗ ਪੈ ਗਈ, ਛਾਲ ਮਾਰੀ ਬਾਹਰ ਨਿਕਲਿਆ ਹੈ। ਅੱਧੇ ਕੁ ਤਾਂ ਡਰ ਕੇ ਨੱਠ ਗਏ, ਲਾ ਵੀ ਕਹਿੰਦੇ ਮੁਰਦਾ ਮੁਰਦਾ ਜਿਉਂਦਾ ਹੋ ਗਿਆ। ਬਾਕੀ ਬੜੇ ਹਮਦਰਦ ਉਹ ਆਏ, ਚੁੱਪ ਕਰਿਆ ਬੈਠਾ, ਬੋਲਦਾ ਨਹੀਂ, ਵਾਹਿਗੁਰੂ 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 ਕਰੇ। ਕਹਿੰਦੇ ਕੋਈ ਦੇ ਖਬਰ, ਕਹਿੰਦੇ ਖਬਰ ਕਾਹਦੀ ਹੈ? ਕਿਰਪਾਲ ਸਿੰਘ ਰਾਮਗੜੀਏ ਨੂੰ ਲੈਣ ਗਏ ਨੇ। ਕਹਿੰਦੇ ਉਹ ਤਾਂ ਇੱਥੇ ਹੁਣੇ ਚਿਖਾ ਵਾਸਤੇ ਲੱਕੜਾਂ ਪਾੜਦਾ ਸੀ। ਇੱਕ ਲੜਕਾ ਕਹਿਣ ਲੱਗਿਆ ਉਹ ਕਿੱਕਰ ਤੇ ਚੜਦਾ, ਉਹ ਦੇਖੋ ਚੜ ਗਿਆ। ਅਜੇ ਇਹ ਗੱਲ ਮੂੰਹ ਚ ਹੀ ਆ, ਉਹਨੇ ਕੁਹਾੜਾ ਮਾਰਿਆ, ਉਹ ਲੱਕਿਆ ਨਾ ਉੱਥੇ ਟਾਣੇ ਦੇ ਕਰਦਣ ਪਰਨੇ, ਜਿਵੇਂ ਦੂਤਾਂ ਨੇ ਥੱਲੇ ਸੁੱਟਤਾ ਤਾਂ ਬਹਾਨਾ ਹੀ ਭਾਲਦੇ ਨੇ। ਆਪਾਂ ਕਹਿੰਦੇ ਉੱਤੋਂ ਗਿਰ ਕੇ ਮਰ ਗਿਆ, ਮਰਦਾ ਮੁਰਦਾ ਕੋਈ ਨੀ, ਮਾਰਿਆ ਜਾਂਦਾ, ਬਹਾਨਾ ਬਣਦਾ। ਉਸ ਵੇਲੇ ਬੜਾ ਖੁਸ਼ੀ ਹੋਈ ਇਹਨਾਂ ਨੂੰ, ਇਹਦੇ ਸੰਬੰਧੀਆਂ ਨੂੰ। ਕਹਿੰਦਾ ਗਾ ਬਹੁਤ ਮੇਰੇ ਆਲੇ ਦੁਆਲੇ ਹੋ ਗਏ। ਕਹਿੰਦਾ ਮੈਂ ਬੋਲਾਂ ਹੀ ਨਾ, ਕਹਿੰਦਾ ਮੈਂ ਅੱਖਾਂ ਨਾਲ ਦੇਖ ਆਇਆ ਸਭ ਕੁਛ ਜੋ ਉੱਥੇ ਵਾਤਾਵਰਨ ਹੈ, ਮੈਂ ਹੁਣ ਘਰ ਨਹੀਂ ਜਾਣਾ। ਘਰ ਮੈਂ ਕਹਿੰਦਾ ਉਸ ਦਿਨ ਤੋਂ ਗਿਆ ਨੀ, ਇੱਥੇ ਹੀ ਝੌਂਪੜੀ ਆਪਣੇ ਖੇਤਾਂ ਚ ਪਾ ਲਈ ਤੇ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਹੁਣ ਮੈਂ ਉਹ ਕੰਮ ਕਰ ਰਿਹਾ ਜਿਹੜਾ ਦਰਗਾਹ ਦੇ ਵਿੱਚ ਤੋਸਾ ਬਣਨਾ, ਮੇਰੇ ਨਾਲ ਜਾਣਾ। ਉਹ ਕਿਹੜਾ ਕੰਮ ਹੈ? ਐਸਾ ਫਰਮਾਨ ਹੈ
ਪਿਆਰੇ ਜੀ, ਜਿੱਥੇ ਨਾ ਕੋਈ ਬਾਤ, ਜਿੱਥੇ ਨਾ ਕੋਈ ਬਾਤ ਪਿਤਾ, ਉੱਥੇ ਨਾਮ ਸਹਾਇਤਾ ਕਰਨੀ, ਉੱਥੇ ਨਾਮ ਸਹਾਇਤਾ ਕਰਨੀ,
ਮਨਹੁਆ ਨਾਮ ਤੇਰੇ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲ ਹੈ, ਤੇ ਕੇਵਲ ਨਾਮ ਸੰਗ ਤੇਰੇ ਲੈ ਜੈ, ਮੁਸ਼ਕਿਲ ਹੋਵੇ ਹੱਥ ਪਾਰੀ, ਹਰ ਕੋ ਨਾਮ ਫਿਰ ਮੈਂ। ਸੋ ਮਹਾਰਾਜ ਕਹਿੰਦੇ ਲਾਹਾ ਕੱਟ ਲਓ ਇਸ ਚੀਜ਼ ਨੂੰ, ਜਾਂ ਖਾਟ ਚਲੋ ਹਰ ਲਾਹ, ਕੀ ਫਰਕ ਪਏਗਾ? ਕਹਿੰਦੇ ਅੱਗੇ ਬਸਨ ਸ਼ੇਰ ਲਾ, ਅੱਗੇ ਬਹੁਤ ਸਖਾਲਾ ਰਹੇਗਾ, ਧਨ ਧਨ ਕਹਿ ਸਭ ਕੋਏ, ਮੁੱਖ ਉਜਲ ਹਰ ਦਰਗੇ ਸੇ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਖਤ ਬਣਿਆ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਪ੍ਰੇਮੀਆ ਗੁਰਦਿਆਲ ਸਿੰਘ ਜੀ, ਕਹਿੰਦਾ ਉਸ ਦਿਨ ਤੋਂ ਮੈਂ ਨਿਸ਼ਚਾ ਕਰ ਲਿਆ ਕਾਰੋਬਾਰ ਸਭ ਸ਼ਕਤ ਦਾ, ਇੱਥੇ ਝੁੱਗੀ ਪਾ ਕੇ ਮੈਂ ਰਹਿੰਦਾ, ਮੈਨੂੰ ਐਂ ਲੱਗਦਾ ਜਦ ਮੈਂ ਬੰਦਗੀ ਵਿੱਚ ਹੁੰਦਾ ਵੀ ਮੈਂ ਹੀ ਬਾਦਸ਼ਾਹ ਸਾਰੀ ਦੁਨੀਆਂ ਦਾ, ਬਾਦਸ਼ਾਹ ਜੀ ਮੈਨੂੰ ਕੁਛ ਵੀ ਨਹੀਂ ਲੱਗਦੀ, ਮੈਨੂੰ ਇਹ ਛਤਰਧਾਰ ਬਾਦਸ਼ਾਹ ਵਿੱਚ ਸਹਿਤੇ ਭਰੀਆਂ ਜਿਹੜਾ ਗੁਰੂ ਮਹਾਰਾਜ ਨੇ ਵਚਨ ਕੀਤਾ ਨਾ, ਉਹ ਸੱਚਮੁੱਚ ਮੈਨੂੰ ਪ੍ਰਤੱਖ ਦਿਖਦਾ। ਜੋ ਆਨੰਦ ਬੰਦਗੀ ਦੇ ਵਿੱਚੋਂ ਆ ਰਿਹਾ ਉਹ ਮੈਂ ਕਹਿ ਨਹੀਂ ਸਕਦਾ। ਸੋ ਬਚਨ ਬੜੀ ਰਾਤ ਤੱਕ ਕਰਦੇ ਰਹੇ ਦੋਨੋਂ। ਉਹਦੇ ਬਾਅਦ ਦੀਵਾਨ ਵਿੱਚ ਅਦੂਏ ਦਿਨ ਆ ਗਿਆ, ਕਹਿਣ ਲੱਗਿਆ ਮਹਾਰਾਜ ਕਹਿੰਦੇ ਕਿਉਂ ਬਾਈ? ਕਹਿੰਦੇ ਮਹਾਰਾਜ ਜੀ ਮੈਂ ਤਾਂ ਆਹ ਗੱਲ ਸੁਣੀ, ਕਹਿੰਦੇ ਸੁਣੀਆਂ ਗਿਆ ਕਿ ਮੰਨੀ ਵੀ ਹੈ, ਜਾਣਨਾ ਹੋਰ ਚੀਜ਼ ਹੁੰਦਾ, ਮੰਨਣਾ ਹੋਰ ਚੀਜ਼ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਪ੍ਰਤੱਖ ਦੇਖਿਆ ਜੀਵਨ ਬਦਲੇ ਨੇ ਉਹਨਾਂ ਦੀ ਗੱਲ ਮੰਨੀਏ ਕਿ ਦੂਜਿਆਂ ਦੀ? ਫਿਰ ਇਹ ਕਹਿੰਦੇ ਨੇ ਨਹੀਂ ਜੀ, ਬ੍ਰੇਨ ਵਿੱਚ ਕੋਈ ਨੁਕਸ ਪਿਆ ਹੋਇਆ ਸੀ, ਕੈਮੀਕਲ ਐਕਸ਼ਨ ਹੋ ਰਿਹਾ ਸੀ, ਡਾਕਟਰਾਂ ਨੂੰ ਪੁੱਛ ਲਓ, ਇੱਥੇ ਦੱਸ ਦੇਣਗੇ। ਭਾਈ ਸੁਰਤ ਤਾਂ ਸੀਗੀ, ਉਹ ਸੁਰਤ ਦੇ ਵਿੱਚ ਜਿਵੇਂ ਸੁਪਨਾ ਆਉਂਦਾ, ਇਹਨੂੰ ਸੁਪਨਾ ਆ ਗਿਆ, ਉਹਨੂੰ ਇਹ ਸੱਚ ਮੰਨੀ ਬੈਠਾ। ਉਹ ਜੇ ਭਲਾ ਇਹਨਾਂ ਦੀ ਗੱਲ ਮੰਨ ਲਓ ਵੀ ਉਹ ਕਿਰਪਾਲ ਸਿੰਘ ਤਾਂ ਜਿਉਂਦਾ ਹੋ ਗਿਆ ਤੇ ਮੇਸਰੀ ਕਿਰਪਾਲ ਸਿੰਘ ਚੜ੍ਹਾਈ ਕਰ ਗਿਆ, ਹੁਣ ਸੁਪਨਾ ਹੀ ਰਹਿ ਗਿਆ, ਪ੍ਰਤੱਖ ਨਾ ਬਣੀ ਗੱਲ ਹੈ। ਸਾਡੀ ਇੱਕ ਰਿਸ਼ਤੇਦਾਰ ਸੀ ਜੀ ਸੁਰਜੀਤ ਕੌਰ, ਯੂਪੀ ਸੀ, ਭਰਾ ਦੀ ਸਾਡਾ ਦੇ ਕੁੜਮਣੀ ਸੀ, ਉਹ ਨੀਲੇ ਨੀਲ ਧਾਰੀ ਸੀਗੇ, ਨੀਲੇ ਪਟਕਾ ਬੰਨਦਾ ਸਿਰ ਦੇ ਉੱਤੇ, ਤੇ ਉੱਤੇ ਕੱਪੜਾ ਨੀਲਾ ਜਿਹਾ ਲੈਣਾ ਤੇ ਲੱਕ ਬੰਨਣਾ। ਉਹ ਸਤਸੰਗਾਂ ਚ ਆਉਂਦੀ ਸੀ ਹਮੇਸ਼ਾ ਹੀ, ਕਿੱਡੀਆਂ ਦੂਰ ਕਿਉਂ ਨਾ ਹੋਵੇ ਉੱਥੇ ਪਹੁੰਚ ਜਾਂਦੀ ਸੀ। ਇੱਕ ਦਿਨ ਮੈਂ ਕਿਹਾ ਬੀਬੀ ਤੁਹਾਡਾ ਪਿੰਡ ਸਾਡੇ ਸਾਤੋਂ ਕਿੰਨੀ ਦੂਰ ਹੈ ਗਾਹਾਂ, ਪਰ ਹੈ ਇਧਰਲੇ ਹਿੰਦੁਸਤਾਨੀਆਂ ਚ, ਇਕੱਲੇ ਹੀ ਤੁਸੀਂ ਰਹਿੰਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਰਾਤ ਨੂੰ ਜਾ ਜਾਂਦੇ ਹੋ, ਕਦ ਕਿੰਨਾ ਚਿਰ ਚ ਪਹੁੰਚਦੇ ਹੋ? ਪਹਿਲਾਂ ਉਹਦਾ ਘਰ 11 ਵਜੇ ਪਹੁੰਚ ਗਏ, 12 ਵਜੇ ਪਹੁੰਚ ਗਏ। ਮੈਂ ਇੰਨੀ ਲਗਨ ਕਿੱਥੋਂ ਲੱਗ ਗਈ ਤੈਨੂੰ? ਕਹਿੰਦੀ ਪਹਿਲਾਂ ਨਹੀਂ ਸੀ, ਮੈਨੂੰ ਲਗਨ ਲੱਗੀ ਹੈ ਦੇਖ ਕੇ। ਕਹਿੰਦੀ ਮੈਂ ਚੜ੍ਹਾਈ ਕਰ ਗਈ ਮਾਠਖੇੜੇ ਤੋਂ ਉਪਰਲੇ ਪਾਸੇ, ਉਹਦਾ ਫਾਰਮ ਸੀ ਥੋੜਾ ਜਿਹਾ ਗਾਹਾਂ ਜਾ ਕੇ, ਉੱਥੇ ਹੀ ਹੋਰ ਪ੍ਰੇਮੀਆਂ ਦੇ ਸੀ ਬਹੁਤ ਸਾਰੇ ਨੇ। ਕਹਿਣ ਲੱਗੀ ਮੈਨੂੰ ਲੈ ਗਏ ਤੇ ਅੱਗੇ ਆ ਕੇ ਇੱਕ ਨਦੀ ਆ ਗਈ, ਬਹੁਤ ਭੈੜੀ, ਬਹੁਤ ਗੰਦੀ ਨਦੀ। ਉਹ ਪੁਲੋਂ ਦਾ ਕਹਿੰਦੀ ਇਹ ਬਾਲ ਵਰਗ ਹੈ, ਉਹਦੇ ਤੇ ਜਿਹੜਾ ਚੜ੍ਹਦਾ ਕੱਟ ਕੇ ਦੋ ਹਿੱਸਿਆਂ ਚ ਗਿਰ ਜਾਂਦਾ, ਫੇਰ ਜੋੜ ਦਿੰਦੇ ਨੇ, ਫੇਰ ਚੜ੍ਹਦਾ। ਕਹਿੰਦੀ ਬਹੁਤ ਔਖਾ ਪੁਰਸਲਾਤਕਾ ਪੰਥ ਤੇ ਲਾਮਾਰਾ ਚ ਲਿਖਿਆ ਹੋਇਆ ਬਈ ਬਹੁਤ ਔਖਾ ਪੁਲ ਆਇਆ ਉਹ ਜਿਹੜਾ ਪੁਰਸਲਾਤ। ਇਧਰ ਆਪਣੇ ਬੈਤਰਨੀ ਨਦੀ ਕਹਿੰਦੇ, ਬਈ ਨਦੀ ਨੀ ਤਾਰ ਹੁੰਦੀ। ਕਹਿੰਦੀ ਮੈਂ ਖੜੀ ਹੈਰਾਨ ਹੋਈ, ਸੋਚਦੀ ਹਾਂ ਵੀ ਹੁਣ ਕੀ ਬਣੇਗਾ। ਮੇਰੇ ਨਾਲ ਜਿਹੜੇ ਨੇ ਕਹਿੰਦੇ ਬੀਬੀ ਲੰਘਣਾ ਤਾਂ ਪੈਣਾ ਹੈ। ਕਹਿੰਦੀ ਭਾਈ ਮੈਂ ਕਿਵੇਂ ਲੰਘੂਗੀ, ਆਹ ਤਾਂ ਗਿਰੀ ਜਾਂਦੇ ਨੇ ਪਹਿਲਾਂ ਹੀ। ਕਹਿੰਦੀ ਇੰਨੇ ਨੂੰ ਕੀ ਦੇਖਿਆ ਇਹ ਕਿਸ਼ਤੀ ਆ ਗਈ ਛੋਟੀ ਜੀ, ਦੋ ਜਣਿਆਂ ਦੇ ਬੈਠਣ ਵਾਲੀ, ਇੱਕ ਚਿੱਟੇ ਕੱਪੜੇ ਵਾਲੀ ਬੀਬੀ ਚਲਾਉਂਦੀ ਹੈ। ਮੈਨੂੰ ਕਹਿੰਦੀ ਆਹ ਭੈਣ ਇਹਦੇ ਚ ਬਹਿ ਜਾ, ਮੈਂ ਤੈਨੂੰ ਲੰਘਾਉਂਦੀ ਹਾਂ ਪਾਰ। ਉਹਨੇ ਪਾਰ ਲੰਘਾਤਾ। ਮੈਂ ਕਹਿੰਦੀ ਬੜਾ ਧੰਨਵਾਦ ਕਰਿਆ ਉਹਦਾ, ਬਹੁਤ ਧੰਨਵਾਦ ਤੈਂ ਮੈਨੂੰ ਲੰਘਾਤਾ। ਮੈਂ ਤਾਂ ਭੈਣ ਤੈਨੂੰ ਜਾਣਦੀ ਨੀ। ਕਹਿੰਦੀ ਮੈਂ ਜਾਣਦੀ ਹਾਂ, ਤੂੰ ਨੀ ਜਾਣਦੀ। ਕਹਿੰਦੀ ਤੂੰ ਕੌਣ ਹੈ? ਕਹਿੰਦੀ ਮੈਂ ਤੇਰਾ ਪੁੰਨ ਆ, ਤੇਰੇ ਪੁੰਨ ਨੇ ਲੰਘਾਇਆ। ਕਹਿਣ ਲੱਗੀ ਕਿਹੜਾ ਪੁੰਨ ਮੈਂ ਇਹੋ ਜਿਹਾ ਕਰਤਾ? ਕਹਿੰਦੀ ਪੁੰਨ ਤਾਂ ਬਹੁਤ ਵੱਡਾ ਕਰਿਆ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾ, ਤੈਂ ਇੱਕ ਮਜਬੂਰ ਹੋਏ ਹੋਏ ਜੀਵ ਤੇ ਦਇਆ ਕਰੀ ਸੀ, ਇਹ ਤੇਰਾ ਪੁੰਨ ਦਰਗਾਹ ਦੇ ਵਿੱਚ ਲਿਖਿਆ ਗਿਆ, ਪ੍ਰਵਾਨ ਹੋ ਗਿਆ। ਕਹਿੰਦੀ ਭੈਣ ਮੈਨੂੰ ਤਾਂ ਯਾਦ ਨਹੀਂ ਆ ਰਿਹਾ। ਕਹਿੰਦੀ ਮੈਂ ਕਰਾਉਣੀ ਆ, ਤੂੰ ਝਾੜੂ ਦੇ ਰਹੀ ਸੀ ਨਾ ਵਿਹੜੇ ਚ, ਕਹਿੰਦੀ ਰੋਜ਼ੇ ਦਿੰਨੀ ਆ। ਕਹਿੰਦੀ ਉਦਣ ਜਿਹੜੀ ਬੇਰੀ ਤੁਹਾਡੇ ਖੜੀ ਹੈ ਉਹਦੇ ਉੱਤੇ ਚੀ 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 ਦੀ ਆਵਾਜ਼ ਤੈਨੂੰ ਸੁਣੀ? ਕਹਿੰਦੀ ਹਾਂ, ਚਿੜੀ ਦੀ। ਕਹਿੰਦੀ ਤੈਂ ਦੇਖਿਆ ਵੀ ਚਿੜੀ ਬੁਰੀ ਤਰ੍ਹਾਂ ਫਸੀ ਹੋਈ ਹੈ, ਧਾਗਾ ਬੰਨਤਾ ਉਹਦੀ ਲੱਤ ਨਾਲ ਕਿਸੇ ਨੇ, ਉਹ ਬੇਰੀ ਵਿੱਚ ਫਸ ਗਿਆ। ਕਹਿੰਦੀ ਉਹ 2 ਦਿਨ ਦੀ ਭੁੱਖੀ ਤੇ ਆਈ ਸੀ, ਤੂੰ ਗਈ ਅੰਦਰ ਜਾ ਕੇ ਸਟੂਲ ਲਿਆਂਦਾ, ਕੈਂਚੀ ਲਿਆਂਦੀ, ਦਾ ਚਿੜੀ ਨੂੰ ਫੜ ਕੇ ਉਹਦਾ ਧਾਗਾ ਕੱਟਤਾ, ਉਡਾ ਦਿੱਤੀ। ਕਹਿੰਦੀ ਉਹ ਜਿਹੜਾ ਪੁੰਨ ਹੈ ਨਾ, ਮੈਂ ਉਹ ਹਾਂ ਤੈਨੂੰ ਨਿਭਾਉਣ ਵਾਸਤੇ ਆਇਆ, ਕਿਉਂਕਿ ਜਿਹੜੇ ਪੁੰਨ ਨੇ ਪੁੰਨ ਕਰਮ ਧਰਮ ਪਾਖੰਡ ਜੋਤਿਸ਼, ਤਿੰਨ ਜਮ ਜਗਾਤੀ ਲੁੱਟੇ, ਰਾਹ ਵਿੱਚ ਕਾਫੀ ਖਰਚ ਹੋ ਜਾਂਦੇ ਨੇ। ਨਾਮ ਵਾਲਾ ਪੁਰਨ ਇੰਨਾ ਜ਼ਿਆਦਾ ਹੁੰਦਾ, ਇਹ ਖਰਚੇ ਨਹੀਂ ਹੁੰਦਾ, ਇਹ ਤਾਂ ਸੇਵਾ ਕਰਦੇ ਹੀ ਲਈ ਜਾਂਦੇ। ਅੱਗੇ ਮੈਂ ਧਰਮਰਾਜ ਦੇ ਚਲੀ, ਕਾਗਜ਼ ਕੱਢੇ ਮੇਰੇ ਨਿਕਲੇਗਾ, ਉਹ ਕਹਿਣ ਲੱਗੇ ਛੇਤੀ ਲੈ ਜਾਓ ਇਹਨੂੰ। ਇਹਨਾਂ ਦੇ ਨਾਲ ਦੀ ਜਿਹੜਾ ਫਾਰਮ ਹੈ ਨਾ, ਉਹ ਵੀ ਸੁਰਜੀਤ ਕੌਰ ਹੈ, ਉਹਨੂੰ ਲੈ ਕੇ ਆਓ। ਕਹੇ ਮੈਨੂੰ ਛੱਡ ਗਏ ਤੇ ਮੇਰੀ ਪੜੋਸਣ ਜਿਹੜੀ ਨਾਲ ਸਾਡੇ ਫਾਰਮ ਸੀਗਾ ਉੱਥੇ ਹਾਹਾਕਾਰ ਮੱਚ ਗਈ, ਮਰ ਗਈ, ਪਤਾ ਨੀ ਕੀ ਹੋਇਆ। ਕਹਿੰਦੀ ਉਸ ਵੇਲੇ ਤੋਂ ਮੈਂ ਇਹ ਕਰ ਲਿਆ ਵੀ ਇੱਥੇ ਆ ਦੁਨੀਆਂ ਦੇ ਵਿੱਚ ਜਿਹੜੀ ਚੀਜ਼ਾਂ ਇਹ ਤਾਂ ਉੱਥੇ ਕੰਮ ਨਹੀਂ ਆਉਂਦੀਆਂ, ਬਈ ਸਤਸੰਗ ਕਰਾਂ, ਨਾਮ ਜਪਾਂ, ਬਾਣੀ ਪੜਾਂ। ਤੇ ਮੈਂ ਜਾ ਕੇ ਨਸ਼ਹਿਰੇ ਵਾਲੇ ਸੰਤਾਂ ਤੋਂ ਨਾਮ ਲੈ ਲਿਆ। ਹੁਣ ਕਹਿੰਦੀ ਜਿੰਨਾ ਵਿੱਚ ਨਾਮ ਜਪ ਹੁੰਦਾ ਘਰ ਵਿੱਚ ਸਾਰੇ ਹੀ ਨਾਮ ਜਪਦੇ ਆ ਅਸੀਂ, ਕਿਉਂਕਿ ਮੈਂ ਅੱਖਾਂ ਨਾਲ ਦੇਖਿਆ ਹੀ ਆ। ਇੱਕ ਪਾਸੇ ਤਾਂ ਇਹ ਗੱਲਾਂ ਨੇ, ਇੱਕ ਪਾਸੇ ਕਹਿੰਦੇ ਜੀ ਇਹ ਤਾਂ ਡਰਾਉਣ ਵਾਸਤੇ ਗੁਰੂ ਨੇ ਬਾਣੀ ਲਿਖੀ ਆ, ਜਿਵੇਂ ਮਾਂ ਡਰਾਉਂਦੀ ਆ ਬੱਚਿਆਂ ਨੂੰ, ਕੋਈ ਅੰਦਰ ਨਾ ਜਾਈ ਭੂਤ ਬੈਠਾ। ਇਸ ਤਰ੍ਹਾਂ ਨੀ ਮਹਾਰਾਜ ਕਹਿੰਦੇ ਪਿਆਰਿਓ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀ। ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇਰਾ ਲੋ, ਇਹ ਤਾਂ ਦਰਗਾਹ ਤੋਂ ਬਾਣੀ ਆ ਰਹੀ ਹੈ, ਸਾਡੇ ਵਿੱਚ ਹੀ ਆ ਰਹੀ ਹੈ, ਅਸੀਂ ਲੈ ਕਰਕੇ ਲਿਖ ਰਹੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਜੋ ਮੈਂ ਬੇਨਤੀ ਕਰੀ ਹੈ, ਦਰਗਾਹ ਖੜੀ ਹੈ, ਸਭ ਦੇ ਸਿਰ ਦੇ ਉੱਤੇ ਲੇਖ ਲਿਖੇ ਪਏ ਨੇ, ਜਿਹੜਾ ਲੇਖਾ ਦੇਣਾ ਲੇਖਾ ਦੇਣਾ, ਤੋ ਸੁਹੇਲਾ ਜੋ ਦਿਲ ਸੂਚੀ ਹੋਏ, ਤੇ ਸੱਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਈ। ਫੇਰ ਜਦੋਂ ਸੁੱਚਾ ਦਿਲ ਹੈ, ਨੇ ਕਰਮ ਕਰੇ ਹੈ, ਰੇਰੇ ਦਰਗੇ ਕਹੇ ਨਾ ਕੋਊ, ਆਓ ਬੈਠ ਆਦਰ ਸਭ ਤੋਂ, ਸਭ ਆਦਰ ਦੇਣਗੇ ਵੀ ਆਓ ਜੀ ਧੰਨਵਾਦ ਧੰਨਵਾਦ, ਧੰਨ ਧੰਨ ਕਹੇ ਸਭ ਕੁਝ, ਮੁਖੋ ਜਲ ਹਰ ਦਰਗੇ ਸੋ। ਸੋ ਇਸ ਤਰ੍ਹਾਂ ਦਰਗਾਹ ਤਾਂ ਸਤਸੰਗ ਜੀ ਹੈਗੀ ਹੋਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਆਖੇ ਰੇ ਮਨਾ, ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ, ਬੈਡਾ ਕੱਢ ਬਹੀ ਐ ਪਾਲੋ।
ਰੱਬ ਲੇਖਾ ਮੰਗਦਾ ਨੀ, ਜਿੱਤੇ ਕਰ ਭਜਨ ਨਾਮ ਮੁਖਾਨਾ, ਲੇਖਾ ਮੰਗਦਾ ਨੀ, ਜਿੱਤੇ ਕਰ ਭਜਨ ਨਾਮ ਮੁਖਾਨਾ, ਰੱਬ ਲੇਖਾ ਮੰਗਦਾ ਜਿਤੇ ਕਰ ਭਜਨ ਸਾਹਿਬ ਮੁਖਾਨਾ, ਲੇਖਾ ਮੰਗਦਾ ਜਿਤੇ ਕਰ ਭਜਨ ਸਾਹਿਬ ਮੁਖਾਨਾ, ਰੱਬ ਦੇਖਾ ਮੰਗਦਾ ਜਿਤੇ ਕਰ ਭਜਨ ਸਾਹਿਬ ਮੁਖਾਨਾ, ਦੇਖਾ ਮੰਗਦਾ ਜਿਤੇ ਕਰ ਭਜਨ ਸਾਹਿਬ ਮੁਖਾਨਾ,
ਨਾਨਕਾ ਖੇਰੇ ਮਨਾ, ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ, ਬੈਠਾ ਕੱਢ ਪਈ, ਦਰਵਾਂ ਪਾਉ ਸਮਾਕੀਆਂ, ਬਾਕੀ ਜਿਨਾ ਰਹੀ, ਅਜ਼ਰਾਈਲ ਫਰਿਸ਼ਤਾ ਹੁਸੀ ਆਏ ਤਹੀ, ਆਵਣ ਜਾਣ ਨਾ ਸੁਝੇ ਹੀ ਪੀੜੀ ਗਲੀ ਪਈ, ਕੁੜਨ ਖੁੱਟੇ ਨਾਨਕਾ ਓੜਤ ਸੱਚ ਰਹੀ। ਲੇਖਾ ਤਾਂ ਹੋਣਾ ਹੀ ਹੈ, ਐਸਾ ਫਰਮਾਨ ਹੈ।
ਲੈ ਪਾਏ ਰਾਤੀ ਤੁਰੇ, ਰਾਤੀ ਤੁਰੇ, ਰਾਤੀ ਤੁਰੇ, ਪ੍ਰਭ ਜਾਣੇ ਪ੍ਰਾਣੀ,
ਲੇਖਾ ਲਿਆ ਜਾਂਦਾ ਦਰ ਲਏ ਲੇਖਾ ਪੀੜ ਸੁੱਟੈ ਨਾਨਕਾ ਦਿਓ ਤੇਲ। ਸੋ ਇੰਨੇ ਬਚਨ ਹੁੰਦੇ ਹੋਏ ਇਹ ਕਹਿਣਾ ਜੀ ਇਹ ਤਾਂ ਐਵੇਂ ਡਰਾਉਣ ਵਾਸਤੇ ਨੇ, ਗੁਰੂ ਸਾਹਿਬ ਕੋਈ ਨੀ ਅਸੀਂ ਬਾਤ ਕਰਦੇ ਵੀ ਡਰਾਉਂਦੇ ਨੇ। ਮਹਾਰਾਜ ਕਹਿੰਦੇ ਹਰ ਦਰ ਕੀਆਂ ਬਾਤਾਂ ਨਾਨਕ ਆਖ ਸੁਣਾਵੇ। ਕਹਿੰਦੇ ਅਸੀਂ ਅੱਖਾਂ ਨਾਲ ਦੇਖ ਕੇ ਤੁਹਾਨੂੰ ਗੱਲਾਂ ਦੱਸਦੇ ਹਾਂ ਸਾਧ ਸੰਗਤ ਜੀ, ਇਹਨੂੰ ਐਵੇਂ ਨਾ ਸਮਝੇ। ਸੋ ਇਸ ਤਰ੍ਹਾਂ ਦੇ ਨਾਲ ਸਵਰਗ ਹੈ ਨਰਕ ਹੈ, ਸਵਰਗ ਚ ਜਾਂਦਾ ਹੈ ਜਿੰਨਾ ਚਿਰ ਹੁੰਦੇ ਨੇ ਪੁੰਨ ਉਨਾ ਚਿਰ ਭੋਗਦਾ ਹੈ, ਉਹ ਤੇ ਬਾਅਦ ਫੇਰ ਥੱਲੇ ਆ ਜਾਂਦਾ। ਜਿਹੜਾ ਗੁਰਮੁਖ ਹੈ ਗੁਰੂ ਘਰ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ, ਉਹ ਸਵਰਗਾਂ ਦੀ ਰਹਿਸ਼ ਨੀ ਉਹ ਪਸੰਦ ਕਰਦਾ, ਕਿਉਂਕਿ ਇਹ ਕੱਚੀ ਰਹਿਸ਼ ਹੈ। ਜਿਵੇਂ ਇੱਥੇ ਸਰਕਾਰੀ ਮਕਾਨਾਂ ਚ ਅਸੀਂ ਰਹਿੰਦੇ ਹਾਂ, ਜਦ ਨੌਕਰੀ ਖਤਮ ਹੋਈ ਫਿਰ ਕੋਈ ਰਹਿਣੇ ਨੀ ਦਿੰਦਾ, ਉਹ ਕਹਿੰਦਾ ਚੱਲ ਹੁਣ ਤੂੰ ਦੂਜੇ ਵਾਸਤੇ ਖਾਲੀ ਕਰ। ਇਵੇਂ ਸਵਰਗ ਹੈ, ਜਦ ਪੁੰਨ ਮੁੱਕ ਗਏ ਉਸ ਵੇਲੇ ਕਹਿੰਦੇ ਚੱਲ ਹੁਣ, ਫਿਰ ਮੁੜ ਕੇ ਮਾਤਾ ਦੇ ਘਰ ਵਿੱਚ ਆ ਜਾਂਦਾ, ਫਿਰ ਕੀ ਹੋਈ ਚੀਜ਼ ਨਰਕ ਵਿੱਚੋਂ ਵੀ ਆ ਜਾਂਦਾ। ਸੋ ਵਿੱਚੋਂ ਇੱਕ ਲੋਹੇ ਦੀ ਬੇੜੀ ਹੈ, ਇੱਕ ਸੋਨੇ ਦੀ ਬੇੜੀ ਹੈ। ਸੋ ਗੁਰਮੁਖ ਨਹੀਂ ਇਸ ਗੱਲ ਨੂੰ ਪਸੰਦ ਕਰਦਾ। ਸੋ ਜੋਗੀ ਕਹਿ ਰਿਹਾ ਬਈ ਭਾਈ ਤਿਲਕੂ, ਬਾਕੀਆਂ ਨੂੰ ਤਾਂ ਮੈਂ ਸਾਲ ਸਾਲ ਦਾ ਦਿੱਤਾ ਤੇ ਤੈਨੂੰ ਮੈਂ 2 ਸਾਲ ਦਾ ਸਵਰਗ ਦਿੰਦਾ। ਉਹ ਕਹਿੰਦਾ ਨਾ ਨਾ ਮੈਨੂੰ ਨੀ ਸਵਰਗ ਦੀ ਲੋੜ। ਸੋ ਇਸ ਤਰ੍ਹਾਂ ਵਾਰਤਾਲਾਪ ਚੱਲ ਰਹੀ ਹੈ ਸਾਰੇ ਨਗਰ ਵੀ ਦੇਖੋ ਜੋਗੀ 2 ਸਾਲ ਦਾ ਸਵਰਗ ਦਿੰਦਾ ਹੈ ਤੇ ਸਿੱਖ ਕਹਿੰਦਾ ਵੀ ਮੈਂ ਲੈਣਾ ਹੀ ਨੀ। ਸਿੱਖ ਦੇ ਕੋਲ ਕੋਈ ਉੱਚਾ ਨੁਕਤਾ ਹੈ, ਉੱਚਾ ਥਾਂ ਹੈ ਜਿਹੜਾ ਸਵਰਗ ਨੂੰ ਵੀ ਰੱਦ ਕਰ ਰਿਹਾ। ਸੋ ਇਹਦੀ ਵਿਚਾਰ ਹੁਣ ਸਮਾਂ ਨਹੀਂ ਹੈ, ਸਮਾਂ ਮਿਲੇ ਤੇ ਕੀਤੀ ਜਾਏਗੀ। ਪਹਿਲਾਂ ਵੀ ਬਹੁਤ ਸਾਲ ਹੋਏ, 8-7 ਸਾਲ ਹੋਏ ਜਦ ਮੈਂ ਕੀਰਤਨ ਕਰਿਆ ਸੀ ਇਹਦਾ। ਸੋ ਹੁਣ ਜਦੋਂ ਸਮਾਂ ਮਿਲਿਆ ਫਿਰ ਵਿਚਾਰ ਕਰਾਂਗੇ। ਇੱਥੇ ਹੀ ਧਿਆਨ ਰੱਖਣ ਸਾਰੇ ਪ੍ਰੇਮੀ, ਕਿਉਂਕਿ ਬੜਾ ਟਫ ਹੈ ਸਬਜੈਕਟ, ਬਹੁਤ ਔਖਾ ਹੈ। ਪਰ ਇਹਨੂੰ ਬਾਹਰ ਜਦ ਗਿਆ ਤਾਂ ਬੜਾ ਪਸੰਦ ਕੀਤਾ ਗਿਆ, ਇਹਦੇ 'ਚ ਬੜੀਆਂ ਡਿਟੇਲਾਂ ਨੇ, ਉਹਦੀਆਂ ਮੈਂ ਕਹਿ ਨਹੀਂ ਰਿਹਾ, ਬੋਰਿੰਗ ਜਿਹਾ ਹੋ ਜਾਂਦਾ ਫਿਰ ਬਹੁਤਾ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ ਤੇ ਅਗਲਾ ਜੋ ਪ੍ਰੋਗਰਾਮ ਹੈ ਉਹ ਸ਼ਾਇਦ ਰਤਵਾੜਾ ਸਾਹਿਬ ਦਾ ਹੈ, ਰਤਵਾੜਾ ਸਾਹਿਬ ਹੀ ਹੈ ਨਾ, ਅਗਲਾ ਐਤਵਾਰ ਹੈ, ਇੱਥੇ ਨਹੀਂ ਲੱਗਣਾ, ਧਿਆਨ ਨਾਲ ਸੁਣ ਲਓ। ਬਹੁਤ ਸਾਰੇ ਪ੍ਰੇਮੀ ਇੱਥੇ ਆ ਜਾਂਦੇ ਨੇ, ਇੱਥੇ ਟਰੱਕ ਆਉਣਗੇ, ਬੱਸ ਵੀ ਆਊਗੀ, ਟਰੱਕ ਵੀ ਆਏਗਾ, ਉਹ ਕਾਫੀ ਲੇਟ ਚਲਾ ਦਾਂਗੇ, ਤੇ ਜਿਹੜੇ ਪ੍ਰੇਮੀ ਲੇਟ ਹੋ ਜਾਣਗੇ ਫਿਰ ਉਹਦੇ ਵਿੱਚ ਬੈਠ ਕੇ ਉੱਥੇ ਜਾ ਆਉਣਗੇ। ਸੋ ਪੋਹ ਦੀ ਸੰਗਰਾਂਦ ਉੱਥੇ ਮਨਾਈ ਜਾਏਗੀ। ਸੋ ਇਸ ਕਰਕੇ ਉੱਥੇ ਹੁਮ ਹੁਮਾ ਕੇ ਪਹੁੰਚਣਾ। ਬਾਕੀ ਜੋ ਹੈ ਮੈਗਜ਼ੀਨਾਂ ਬਾਰੇ, ਉਹ ਹੈ ਕਿ ਇਹ ਇੱਕ ਸਾਲ ਦੇ ਚੰਦੇ ਭਰੇ ਹੋਏ ਨੇ ਸਾਰਿਆਂ ਦੇ, ਇਹਦਾ ਹਰ ਸਾਲ ਇਵੇਂ ਜਿਵੇਂ ਰਹਿਣਾ। ਉਹ ਚੰਦਾ ਭਰਿਆ ਹੋਇਆ ਚਿੱਤ ਤਾਂ ਕਰਦਾ ਹੁੰਦਾ ਵੀ ਮੈਂ ਬੰਦ ਨਾ ਕਰਾਂ, ਵੀ ਦੁਬਾਰਾ ਚੱਲਿਆ ਜਾਵੇ, ਲੇਕਿਨ ਉਹਨੂੰ ਟਾਈਮ ਨਹੀਂ ਮਿਲਦਾ। ਅੱਜੇ ਮੈਨੂੰ ਆ ਬੀਬੀ ਦੱਸਦੀ ਸੀ, ਕਹਿੰਦੀ 6 ਮਹੀਨੇ ਪੁਰਾਣਾ ਚੰਦਾ ਭਰਿਆ ਉਹਨੇ, ਮੇਰੇ ਤੇ ਭਰੇ ਨਹੀਂ ਹੋਇਆ। ਉਹ ਇਸ ਤਰ੍ਹਾਂ ਦੇ ਨਾਲ ਹੁੰਦਾ, ਸਾਡੇ ਕੋਲ ਚੰਗੀ ਖੇਤੀਬਾੜੀ ਆਉਂਦੀ ਹੈ, ਕੁਛ ਵੀ ਨਹੀਂ, ਉਹਦਾ ਮੁੱਲ 2 ਰੁਪਈਏ, ਉਹ ਅਸੀਂ ਭੁੱਲ ਜਾਂਦੇ ਹਾਂ 2 ਰੁਪਈਏ ਭਰਨੇ। ਸੋ ਇਹ ਜਿਹੜੇ ਪ੍ਰੇਮੀਆਂ ਨੇ ਪ੍ਰੇਰਨਾ ਕਰਕੇ ਇਹ ਲਵਾਏ ਨੇ, ਇਹ ਵੀ ਪ੍ਰੇਰਨਾ ਕਰੋ ਤਾਂ ਕਿ ਉਹ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਜਾਰੀ ਰਹੇ। 2 ਕੁ ਮਹੀਨੇ ਤਾਂ 3 ਮਹੀਨੇ ਤਾਂ ਅਸੀਂ ਭੇਜਦੇ ਰਹਿੰਦੇ ਹਾਂ, ਉਹਦੇ ਬਾਅਦ ਫਿਰ ਸਾਨੂੰ ਇਹ ਹੋ ਜਾਂਦਾ ਵੀ ਸ਼ਾਇਦ ਇਹਨੇ ਨਾ ਲੈਣਾ ਹੋਵੇ। ਇਹ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਆਪਾਂ ਇਕੱਠੇ ਹੋ ਕੇ, ਮੇਰਾ ਇਕੱਲੇ ਦਾ ਕੰਮ ਨਹੀਂ ਹੈ। ਕਿ ਮੇਰੇ ਇਕੱਲੇ ਦਾ ਹੋਵੇ ਤਾਂ ਇਹਦਾ ਮੁਨਾਫਾ ਵੀ ਮੇਰੀ ਜੇਬ 'ਚ ਆਵੇ, ਘਾਟਾ ਵੀ ਮੈਂ ਫਿਕਰ ਕਰਾਂ ਵੀ ਮੇਰੇ ਤਾਂ ਘਾਟਾ ਲੱਗ ਗਿਆ ਪੈਣ। ਇਹ ਦੋਵੇਂ ਗੱਲਾਂ ਨਹੀਂ ਹੈ, ਕਿਸੇ ਦੀ ਜੇਬ 'ਚ ਨਹੀਂ ਆਉਂਦਾ, ਅਤੇ ਇਹ ਵੀ ਨਹੀਂ ਪਤਾ ਵੀ ਘਾਟਾ ਪੈ ਰਿਹਾ ਕਿ ਵਾਧਾ ਪੈ ਰਿਹਾ। ਵੱਡੀ ਗੱਲ ਇਹ ਹੈ ਕਿ ਇਹ ਸੰਸਾਰ ਦੇ ਹੱਥਾਂ ਜਾਵੇ। ਉਹਦੇ ਵਾਸਤੇ ਜੇ ਹੁਣ ਮੈਂ ਕਹਾਂ ਮੇਰੇ ਨਾਲ ਕੀਰਤਨ ਕਰਨ ਚੱਲੋ, ਫਲਾਣੇ ਥਾਂ ਚੱਲੋ, ਸਵਾਰੀਆਂ ਵਾਲਿਆਂ ਤੋਂ ਬਿਨਾਂ ਰੋਜ਼ ਤਾਂ ਔਖਾ ਹੈ ਸਾਰਿਆਂ ਨੂੰ ਸਵਾਰੀਆਂ ਲੈਣ ਦੀ, ਪਰ ਇਹ ਕੰਮ ਸਿਖਾਲਾ ਹੀ ਹੈ। ਮੈਂਬਰ ਬਣਵਾ ਦਿਓ 2, 4, 5 ਕਰ ਲਓ ਵੀ 97 ਵਿੱਚ ਮੈਂ 5 ਮੈਂਬਰ ਨਵੇਂ ਬਣਾਉਣੇ ਆ, ਕੋਈ ਔਖੀ ਬਾਤ ਨਹੀਂ ਹੈ। ਸੋ ਇਹ ਇਸੇ ਤਰ੍ਹਾਂ ਦੇ ਨਾਲ ਵਾਧਾ ਚੱਲਿਆ ਜਾਵੇ। ਹੁਣ ਅੰਗਰੇਜ਼ੀ ਦਾ ਵੀ ਛੇਤੀ ਉਹ ਨਿਕਲ ਜਾਣਾ, ਇੰਟਰਨੈਟ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ। ਉਹਨਾਂ ਨੇ ਸਾਰੀਆਂ ਡਿਟੇਲਾਂ ਸਾਤੋਂ ਮੰਗੀਆਂ, ਅਸੀਂ ਉਹ ਲਿਖ ਕੇ ਭੇਜ ਰਹੇ ਹਾਂ। 4.5 ਕਰੋੜ ਬੰਦਿਆਂ ਦੇ ਵਿੱਚ ਇਹ ਜਾਣਾ, 9 ਵੀ ਜਾਣੇ ਜਿਹੜੇ ਸੇਵਾ ਕਰਦੇ ਆ, ਉਹਨਾਂ ਦਾ ਬਾਇਓਡਾਟਾ ਵੀ ਮੰਗਿਆ ਵੀ ਕੌਣ ਨੇ, ਕਿੱਥੇ ਨੇ, ਕੀ ਕੰਮ ਕਰਦੇ ਨੇ, ਉਹ ਕਿਵੇਂ ਸੇਵਾ ਕਰਦੇ ਨੇ। ਯਾਨੀ 4.5 ਕਰੋੜ ਬੰਦਿਆਂ 'ਚ 9 ਵੀ ਚਲੇ ਜਾਣਾ, ਜਿਹਦਾ ਇੱਥੇ ਸੇਵਾ ਚੱਲੇ ਗਿਆ ਦਰਗਾਹ ਵਿੱਚ ਵੀ ਚਲੇ ਜਾਣਾ। ਇਸ ਕਰਕੇ ਥੋੜ੍ਹੀ ਹਿੰਮਤ ਕਰੋ, ਸਾਰੇ ਸਹਿਯੋਗ ਦੇਵੋ। ਬਹੁਤ ਬਚਪਨ ਤੋਂ, ਨਿਆਣੇ ਹੁੰਦੇ ਤੋਂ ਮੇਰੇ ਮਨ ਵਿੱਚ ਇੱਕ ਲਗਨ ਲੱਗੀ ਹੋਈ ਸੀ ਵੀ ਸਿੱਖੀ ਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਕਿਵੇਂ ਹੋਵੇ। ਚਾਹੇ ਮੈਂ ਸਕੂਲ 'ਚ ਪੜ੍ਹਦਾ ਸੀ ਤਾਂ ਹੀ ਮੈਂ ਲੱਗਿਆ ਹੀ ਰਹਿੰਦਾ ਸੀ, ਉਸ ਤੋਂ ਵੀ ਥੱਲੇ ਜਦ ਬੱਚਾ ਵੀ ਸੀ ਜਦ ਵੀ ਲੱਗਿਆ ਰਹਿੰਦਾ ਸੀ, ਨੌਕਰੀ ਕਰੀ ਉਹਦੇ ਵਿੱਚ ਵੀ ਲੱਗਿਆ ਰਹਿੰਦਾ ਸੀ, ਖੇਤੀ ਕਰੀ ਉੱਥੇ ਵੀ ਮੈਂ ਇਸੇ ਗੱਲ 'ਤੇ ਲੱਗਿਆ ਰਿਹਾ। ਆਰਥਿਕ ਲਾਭ ਨਹੀਂ ਮੈਂ ਕੋਈ ਵੀ ਲਿਆ, ਨਾ ਕੋਈ ਪੋਲੀਟੀਕਲ ਲਾਭ ਲਿਆ। ਘਰ ਮੇਰੇ 5 ਮਿਨਿਸਟਰ ਭੇਜੇ ਇੰਦਰਾ ਨੇ, ਬੜੇ ਉਹਨਾਂ ਨੇ ਮੇਰੇ ਨਾਲ ਗੱਲਾਂ ਕਰੀਆਂ, ਗਿਆਨੀ ਜੀ ਹੈਡ ਸੀ ਉਹਨਾਂ ਦੇ। ਫਿਰ ਮੈਨੂੰ ਆਪ ਮਿਲੀ, ਕਹੀਂ ਤੁਹਾਡਾ ਕਹਿਣਾ ਲੋਕ ਮੰਨਦੇ ਆ, ਸਾਡੇ ਬਾਰੇ ਬਿਆਨ ਦੇ ਦੇ। ਮੈਂ ਬੀਬੀ ਜੀ ਇਹ ਤਾਂ ਗੱਲ ਮੈਂ ਕਰਨੀ ਨਹੀਂ। ਫਿਰ ਕਹਿੰਦੇ ਮੁੰਡਿਆਂ ਨੂੰ ਨੌਕਰੀਆਂ ਦੇ ਦਿੰਦੇ ਆ। ਅਖੀਰ ਦੇ ਉੱਤੇ ਆ ਕੇ ਕਹਿੰਦੇ ਵੀ ਬਿਆਨ ਦੇ ਦਿਓ, 3 ਲੱਖ ਰੁਪਈਆ ਲੈ ਲਓ, ਹੁਣ ਦੇ 30 ਲੱਖ ਵਰਗਾ। ਮੈਂ ਕਿਹਾ ਮੈਂ ਤਾਂ ਗੱਲੇ ਹੀ ਨਹੀਂ ਕਰਨੀ, ਮੈਂ ਨਹੀਂ ਬੀਬੀ ਨੂੰ ਮਨਾ ਰਹੇ। ਕਹਿੰਦੇ ਨਾ, ਅਸੀਂ ਇਹੋ ਜਿਹੀ ਗਲਤ ਗੱਲ ਕਰੀਏ, ਅਸੀਂ ਰੱਬ ਦੇ ਲੜ ਲੱਗੇ ਹੋਏ ਹਾਂ, ਅਸੀਂ ਪੋਲੀਟੀਕਲ ਲਾਭ ਨਹੀਂ ਇਹਦੇ ਵਿੱਚੋਂ ਕੱਢਣਾ। ਹੁਣ ਵੀ ਇੱਥੇ ਆ ਕੇ ਕੋਈ ਘਰ ਦਾ ਕੰਮ ਨਹੀਂ ਕਰਿਆ, ਜਾਇਦਾਦ ਵੇਚ ਕੇ ਆਏ ਸੀ, ਕੋਈ ਲਾਭ ਨਹੀਂ ਲਿਆ, ਨਾ ਇਹਦਾ ਲਈਏ ਨਾ ਹੋਰ ਕਿਸੇ ਦਾ। ਸਿਰਫ ਇੱਕ ਲਗਨ ਹੈ ਬਈ ਬਾਣੀ ਦਾ ਪ੍ਰਸਾਰ ਹੋ ਜਾਵੇ, ਦੁਨੀਆਂ ਦੁਖੀ ਹੈ, ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚ ਜਾਵੇ। ਉਹਦੇ ਕਰਕੇ ਹੀ ਇਹ ਜਿੱਥੇ ਫਿਲਮਾਂ ਬਣੀਆਂ 700 22 ਆਡੋ ਟੇਪਾਂ ਬਣੀਆਂ, ਉੱਥੇ ਇਹ ਵੀ ਲਿਟਰੇਚਰ ਵੀ ਲਿਖਣਾ ਸ਼ੁਰੂ ਹੋ ਗਿਆ। ਇਹ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਦਾ ਜਿਹੋ ਜਿਹੇ ਹੋਰ ਮੈਂਬਰ ਹੈ ਉਹੋ ਜਿਹਾ ਮੈਂ ਮੈਂਬਰ ਹਾਂ, ਨਾ ਹੋਰਾਂ ਮੈਂਬਰਾਂ ਦੀ ਜੇਬ 'ਚ ਆਉਣਾ ਨਾ ਮੇਰੇ ਆਉਣਾ। ਇਹ ਤਾਂ ਪਬਲਿਕ ਦਾ ਅਦਾਰਾ ਹੈ, ਉਹਦੇ ਵਿੱਚ ਪੈਸੇ ਘਾਟਾ ਪੈ ਗਿਆ ਤਾਂ ਵੀ, ਵਾਧਾ ਪੈ ਗਿਆ ਤਾਂ ਵੀ, ਆਪਾਂ ਇਹ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨਾ ਤਾਂ ਕਿ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚ ਜਾਵੇ। ਅਜੇ ਤੱਕ ਅਸੀਂ ਦੱਸ ਨਹੀਂ ਸਕੇ, ਗੁਜਰਾਤੀ 'ਚ, ਉੜੀਆ 'ਚ ਨਹੀਂ ਦੱਸ ਸਕੇ, ਤਾਮਿਲਨਾਡੂ 'ਚ ਨਹੀਂ ਦੱਸ ਸਕੇ, ਬੰਗਲਾ 'ਚ ਨਹੀਂ ਦੱਸ ਸਕੇ, ਦੁਨੀਆਂ ਦੀਆਂ ਬੋਲੀਆਂ 'ਚ ਕੀ ਦੱਸਣਾ। ਗੀਤਾ 176 ਬੋਲੀਆਂ 'ਚ ਹੋ ਗਈ ਹੈ, ਅਤੇ ਸੁਖਮਨੀ ਸਾਹਿਬ ਦਾ ਕਿਤੇ ਗੁਟਕਾ ਹੀ ਨਹੀਂ ਮਿਲਦਾ ਪੰਜਾਬੀ ਤੋਂ ਬਗੈਰ, ਹਿੰਦੀ 'ਚ ਵੀ ਕਰਤਾ। ਚਲੋ ਇਹ ਆਪਾਂ ਹੀ ਕਰਨਾ ਸਾਹਿਬ ਸਿੰਘ ਜੀ, ਆਪਣੀ ਜ਼ਿੰਮੇਵਾਰੀ ਹੈ। ਇੱਥੇ ਕੋਈ ਮਿਸ਼ਨਰੀ ਨਹੀਂ ਹੈ, ਸਿੱਖ ਧਰਮ ਦੇ ਅੰਦਰ ਵੀ ਵੱਖਰੀ ਕਲਾਸ ਹੈ ਜਿਹੜੇ ਹੈਗੇ, ਉਹਨਾਂ ਦਾ ਇਹ ਨਹੀਂ ਹੈ। ਉਹਨਾਂ ਦਾ ਤਾਂ ਇਹ ਹੈ ਵੀ ਸੋਹਣੇ ਮਾਸਟਰ ਜੀ ਸ਼ਬਦ ਪੜ੍ਹੋ, ਲੈਕਚਰ ਦਿਓ, ਅਤੇ ਪੈਸਾ ਕਿੰਨਾ ਕੁ ਮਿਲ ਸਕਦਾ ਜਿਹਦੇ ਨਾਲ। ਉਹ ਨਹੀਂ, ਆਪਾਂ ਜਨਤਾ ਨੇ ਹਮਲਾ ਮਾਰਨਾ, ਇਹਦੇ ਵਿੱਚ ਹੱਥ ਬਟਾਓ, ਵੱਧ ਤੋਂ ਵੱਧ ਹਿੰਮਤ ਕਰਕੇ ਇਹਦਾ ਪ੍ਰਸਾਰ ਕਰੋ। ਤੇ ਹੁਣ ਗੁਰੂ ਸਤੋਤਰ ਚ ਬੋਲੋ।
Thank you.
ਵਾਹਿਗੁਰੂ ਵਾਹਿਗੁਰੂ।